अनिदृष्ट शुभ करें हरे आप पाप सकल मल। काम क्रोध अर लोभ मोह वास है निस्पे बल। सदा सुख मन वसै दुख संसार खोवै। गुरु नवनिज दरिया जन्म हम कालक तोवै। सुख टल गुर से भी अहनस सहज सुभाए। दर्शन पर से गुरु कह जन्म मरण दुख जाए। हो वै सिफत खसम दी नूर अर्शों कुरसो चटी तुद डिठे सच्चे पातशाह मल जन्म जन्म दी कटी है। तुद डिठे सच्चे पातशाह मल जन्म जन्म दी कटी है। सतनाम वाहिगुरु साहिब जीओ सूही महला पंजवा। सूख महल जाके ऊच द्वारे ता मह वासे भगत प्यारे। सहज कथा प्रभु की अतमीठी विरले काहू नेत्रों दीठी। सूख महल जाके ऊच द्वारे ता मह वासे भगत प्यारे। सहज कथा प्रभु की अतमीठी विरले काहू नेत्रों दीठी। रहाओ तह गीत नाद अखारे संगा। उहां संत करें हर रंगा। तह मरण न जीवन सोग न हर खा। सात नाम की अमृत वरखा। गुहज कथा इह गुरते जानी। नानक बोलै हर हर बाणी। गुहज कथा इह गुरते जानी। नानक बोले हर हर बाणी। वाहगुरु जी का खालसा वाहगुरु जी की फतेह। परम सत्कार योग जुग जुग अटल गुरगद्दी ते सुभाईमान सर्ब सांझी वालता दे रहकर नाम के जहाज शहन शायद दो आलम सर्वरे कायनात। अथाह सहाबा अन्नामो मुहाबा। बाणी गुरु गुरु है बाणी विच बाणी अमृत सारे। गुर बाणी कह सेवक जन माने प्रतख गुरु निस्तारे। शब्द गुरु धन धन साहिब श्री गुरु ग्रंथ साहिब जी महाराज पातशाह जी दे पावन चरणा अंदर सुशोभित हुए बैठे। गुरु सवारे सतसंगी जनों बड़भागे हो। अमृतमयी बाणी का रस पिन्ना कीर्तन। गुरमुख प्यारे भाई साहब भाई जसवीर सिंह जी हजूरी रागी श्री दरबार साहब पूरा पासो बड़े ही प्यार अदब सहित सरवण कर रही सी। उपरांत रोजाना की तरह चल रही लड़ीवार साहिब श्री गुरु ग्रंथ साहिब जी की बाणी की विचार नाल सांझ पाईए। भावें कुछ दिनों तो तबीयत ठीक नहीं सी सेहत और फिर भी बड़े प्यार नाल आप जी ने रोजाना बचना सरवण किया अते इस दे नाल ही मेरे सत्कारयोग मातावां भैणां जिन्हां ने बहुत मेरी संभाल कीती और हर तरह की दवाई हर तरह की चीज लिया के दिंदे रहे जिहदे सदका अज सेहत वल है। रोजाना की तरह ही अज भी पूर्ण एकाग्रता बख्शते हुए असी विचार नाल सांझ पाईए। साहिब पातशाह जी के बचना नाल सांझ पाउण तो पहला आप सब माई भाई मना नूं गुरु चरणां विच एकाग्रत करो, सुरतियां नूं गुरु शब्द नाल जोड़ो बड़ी ही प्यार अदब सहित, रक्त ने आवाज विच उचारण करो जी सतनाम श्री वाहे गुरु जी। अज सतगुरु पातशाह जी ने उस जिंदगी की गल की जिहड़ी हर मनुख लई जरूरी है, जिहड़ी साधारण व्यक्ति नूं ही मिल सकती है। वह जिंदगी का नाम है सहज वाली जिंदगी। तीन तरह का जीवन हुंदा है, एक ते जीवन हुंदा हल्के पद्धर का, एक जिंदगी हुंदी है भारे मेल की जिंदगी। दो ते आ जिंदगियां ने, जिहड़ी ते हल्के मेल की जिंदगी है वह जीवन यह है कि संसार के फर्जा नूं छड के ग्रस्त दियां जिम्मेवारियां नूं छड के बुजुर्ग माता पिता दियां सेवावां नूं छड के समाज की सेवा नूं छड के जंगल पहाड़ दौड़ जाना यह हल्के पद्धर की जिंदगी है। इहदा लेवल बहुत नीवा है। जिस माता पिता ने पाल पोष वड्डा कीता होवे बुढ़ापे च उन्हां नूं ठुकरा खाण ते घर छड के दौड़ जाना, संसार दी रीत नूं छड देना, ग्रस्त परिवार नूं छड देना, आंढ गुआंढ गरीब गुरबे की मदद छड देनी, सब तो वड्डी गल काम करना छड देना, बिल्ली हो जाना ते ग्रस्तियां दे सिर ते पलना। जिहड़ा मनुख अपनी जिंदगी वास्ते दो प्रसादे ना कमा सके उन्हें समाज नूं की दे के जाना है, उहदी जिंदगी हल्के पद्धर दी है। जिन्हों सतगुरु ने बाणी च कहा गुरपीर सदाए मंगण जाए, धर्म की दुनिया विच ते अपने आप नूं गुरु पीर खवांदा है पर दो फुलकियां लई इहनूं किसी अगे हाथ अड़ना पै जांदा है। बड़ी हल्के लैवल की जिंदगी है। एहो जे बंदे दे पैरी सिखा भुल की भी ना लगी जिहड़ा किरत ना करदा होवे ते जिहड़ा जंगल पहाड़ दौड़िया होवे, जिहड़ा समाज नूं छड्ड के भज्जिया होवे ते अपनी लई किरत भी ना करदा होवे, दो चीज़ां दी जिंदगी च ना होण, एक ग्रस्त ना होवे दूजा किरत ना होवे, उहदे भुल के भी पैरी हाथ ना ला बैठे। गुर पीर सदाए मंगण जाए ताके मूल ना लगी है पाए, मूल दा अर्थ उकई उहदे पैरी ना लगी, क्योंकि जिंदगी इस चीज दा नाम है काल खाए खिच हथों दे। यह जिंदगी दा असली रस्ता। दसां नुवां दी किरत कमाई भी करनी मंगण दी बजाए वंड के छकना, काल खाए किच हथों दे नानक राह पछाणे से। जिंदगी दा असली रस्ता वह बुझदा है जिहड़ा अज विलण हो के घर बार संसार छड के जंगल पहाड़ चला गया, प्रसादियां दी खातर वस्त्रां दी खातर किसी गृहस्थी अगे हाथ अड़दा है, उहदी हल्के पद्धर की जिंदगी है। वह चाहता तो पढ़ लिख के कोई डॉक्टर बन के किसी गरीब का इलाज कर लैंदा, ਪੜ੍ਹ ਲਿਖ ਕੇ ਟੀਚਰ ਬਣ ਕੇ ਕਿਸੇ ਨੂੰ ਗਿਆਨ ਹੀ ਦੇ ਦਿੰਦਾ, ਕਿਸੇ ਦੀ ਸੇਵਾ ਹੀ ਕਰ ਲੈਂਦਾ, ਕਿਸੇ ਲਈ ਘਰ ਹੀ ਬਣਾ ਦਿੰਦਾ, ਕਿਸੇ ਲਈ ਬਸਤਰਾਂ ਦਾ ਹੀ ਪ੍ਰਬੰਧ ਕਰ ਦਿੰਦਾ। ਉਹ ਕਰ ਨਹੀਂ ਸਕਿਆ, ਉਹ ਖੁਦ ਸਮਾਜ ਦੇ ਭਾਰ ਹੋ ਗਿਆ। ਤੁਸੀਂ ਇੰਨੀ ਹਲਕੇ ਪੱਧਰ ਦੀ ਜ਼ਿੰਦਗੀ ਹੈ, ਇੱਕ ਜ਼ਿੰਦਗੀ ਹੈ ਹਲਕੇ ਪੱਧਰ ਦੀ, ਜ਼ਿੰਮੇਵਾਰੀਆਂ ਤੋਂ ਦੌੜ ਜਾਣਾ, ਵਿਹਲੇ ਹੋ ਜਾਣਾ, ਸਮਾਜ ਦੇ ਉੱਪਰ ਭਾਰੂ ਬਣ ਕੇ ਰਹਿਣਾ, ਬਹੁਤ ਨੀਵੇਂ ਪੱਧਰ ਦੀ ਜ਼ਿੰਦਗੀ ਹੈ। ਦੂਸਰੀ ਜ਼ਿੰਦਗੀ ਹੈ ਭਾਰੇ ਪੱਧਰ ਦੀ ਜ਼ਿੰਦਗੀ। ਭਾਰੇ ਲੈਵਲ ਦੀ ਜ਼ਿੰਦਗੀ ਉਹ ਹੈ ਜਿਹਦੇ ਵਿੱਚ ਮਨੁੱਖ ਦੀ ਜ਼ਿੰਦਗੀ ਦਾ ਨਿਸ਼ਾਨਾ ਕੇਵਲ ਧਨ ਹੋਵੇ। ਸਵੇਰ ਤੋਂ ਸ਼ਾਮ ਤੱਕ ਧਨ ਦੀ ਪਦਾਰਥ ਦੀ ਦੌੜ ਹੋਵੇ, ਸਾਰਾ ਦਿਨ ਵੀ ਦਫ਼ਤਰ 'ਚ ਬੈਠਾ ਰਹੇ, ਘਰ ਆਵੇ ਘਰ ਵੀ ਦਫ਼ਤਰ ਚੁੱਕ ਲਿਆਵੇ, ਆਪਣੀਆਂ ਫਾਈਲਾਂ ਘਰ ਵੀ ਚੁੱਕੀ ਫਿਰਦਾ ਹੋਵੇ, ਜਿਹਨੂੰ ਇਹ ਨਾ ਪਤਾ ਹੋਵੇ ਮੈਂ ਭੋਜਨ ਕਰਨਾ ਹੈ, ਖਾਣ ਦੀ ਹੋਸ਼ ਨਾ ਹੋਵੇ, ਪਾਣੀ ਪੀਣ ਦੀ ਹੋਸ਼ ਨਾ ਹੋਵੇ, ਰਾਤ ਸੌਣ ਦੀ ਹੋਸ਼ ਨਾ ਹੋਵੇ, ਬੱਚਿਆਂ ਨਾਲ ਹੱਸ ਕੇ ਗੱਲ ਹੀ ਨਾ ਕਰਨ ਦਾ ਸਮਾਂ ਹੋਵੇ, ਉਹਨਾਂ ਨੂੰ ਟਾਈਮ ਹੀ ਨਾ ਦੇ ਸਕਦਾ ਹੋਵੇ, ਬਜ਼ੁਰਗ ਮਾਪਿਓ ਦੀ ਗੋਦ ਨਾ ਬੈਠ ਸਕਦਾ ਹੋਵੇ, ਬਜ਼ੁਰਗ ਮਾਪਿਓ ਦੇ ਪੈਰ ਨਾ ਘੁੱਟ ਸਕਦਾ ਹੋਵੇ, ਜਿਹਦੀ ਜ਼ਿੰਦਗੀ ਦੀ ਦੌੜ ਧਨ ਹੋਵੇ, ਧਨ ਕਮਾਇਆ, ਜ਼ਮੀਨ ਜਾਇਦਾਦ ਇਕੱਤਰ ਕੀਤੀ, ਵਧੀਆ ਗੱਡੀਆਂ ਵਧੀਆ ਬੰਗਲੇ ਇਕੱਤਰ ਕਰ ਲਏ, ਪਰ ਉਹਦੀ ਜ਼ਿੰਦਗੀ ਵਿੱਚ ਪਿਆਰ ਨਾ ਹੋਵੇ, ਸ਼ਾਂਤੀ ਨਾ ਹੋਵੇ, ਟਿਕਾ ਨਾ ਹੋਵੇ, ਜ਼ਿੰਦਗੀ ਦੀ ਦੌੜ ਰਿਸ਼ਤਿਆਂ ਨੂੰ ਖਤਮ ਕਰਕੇ ਰੱਖ ਦੇਵੇ। ਇਹ ਹੈ ਭਾਰੇ ਪੱਧਰ ਦੀ ਜ਼ਿੰਦਗੀ ਜਿਹਦੇ ਵਿੱਚ ਦੌੜ ਹੀ ਦੌੜ ਹੈ, ਦੌੜ ਹੀ ਦੌੜ ਹੈ, ਹੋਰ ਕੁਛ ਵੀ ਨਹੀਂ, ਸ਼ਾਂਤੀ ਨਹੀਂ, ਟਿਕਾ ਨਹੀਂ। ਤੀਜੀ ਜ਼ਿੰਦਗੀ ਹੈ ਸਹਿਜ ਵਾਲੀ, ਟਿਕਾਓ ਵਾਲੀ। ਉਹਦੇ ਵਿੱਚ ਜੇ ਕੋਈ ਸਧਾਰਨ ਆਦਮੀ ਨੂੰ ਹੀ ਇਹ ਜ਼ਿੰਦਗੀ ਵੈਸੇ ਨਸੀਬ ਹੁੰਦੀ ਹੈ, ਆਮ ਆਦਮੀ ਜਿਹੜਾ ਸਧਾਰਨ ਹੁੰਦਾ, ਜਿਹਦੇ ਵਿੱਚ ਉਹ ਸਵੇਰੇ ਸ਼ਾਮ ਕਿਰਤ ਵੀ ਕਰਦਾ, ਸ਼ਾਮ ਨੂੰ ਘਰ ਉਹ ਬਜ਼ੁਰਗ ਮਾਂ ਪਿਓ ਦੀ ਸੇਵਾ ਵੀ ਕਰ ਲੈਂਦਾ, ਬੱਚਿਆਂ ਨੂੰ ਵੀ ਹੱਸ ਕੇ ਬੁਲਾਉਂਦਾ, ਪਰਿਵਾਰ ਨੂੰ ਵੀ ਟਾਈਮ ਦੇ ਰਿਹਾ। ਉਹ ਜਿਹੜਾ ਸਵੇਰੇ ਸ਼ਾਮ ਕਿਰਤ ਵੀ ਕਰਦਾ, ਨਾਲ ਜ਼ਬਾਨ ਤੋਂ ਰੱਬ ਦਾ ਸ਼ੁਕਰਾਨਾ ਵੀ ਅਦਾ ਕਰਦਾ, ਜਿਹੜਾ ਸਾਰਾ ਦਿਨ ਮਿਹਨਤ ਵੀ ਕਰਦਾ, ਸਵੇਰੇ ਸ਼ਾਮ ਰੱਬੀ ਯਾਦ ਵਿੱਚ ਵੀ ਜੁੜਦਾ, ਜਿਹਦੀ ਜ਼ਿੰਦਗੀ ਸਮਤਲ ਹੈ, ਸਹਿਜ ਵਾਲੀ ਹੈ। ਇਹ ਸਹਿਜ ਵਾਲੀ ਜ਼ਿੰਦਗੀ ਕਿਸੇ ਬਿਰਲੇ ਦੀ ਹੁੰਦੀ ਹੈ, ਕਿਸੇ ਬਿਰਲੇ ਦਾ ਜੀਵਨ ਇਹੋ ਜਿਹੀ ਅਵਸਥਾ ਵਾਲਾ। ਤਹਿ ਪਾਵਸ ਸਿੰਧ ਧੂਪ ਨਹੀਂ ਛਈਆ, ਤਹਿ ਉਤਪਤ ਪਰਲੋ ਨਾਹੀਂ, ਜੀਵਨ ਮਿਰਤ ਨਾ ਦੁੱਖ ਸੁੱਖ ਵਿਆਪੈ, ਸੁਨ ਸਮਾਧ ਦਉ ਤੈ ਨਾਹੀਂ, ਸਹਿਜ ਕੀ ਅਕਥ ਕਥਾ ਹੈ ਨਿਰਾਰੀ, ਤੁਲ ਨਹੀਂ ਚੜੈ ਜਾਏ ਨਾ ਮੁਕਾਤੀ, ਹਲਕੀ ਲਗੇ ਨਾ ਭਾਰੀ। ਇਹ ਉਹ ਜ਼ਿੰਦਗੀ ਦੀ ਸਹਿਜ ਵਾਲੀ ਅਵਸਥਾ ਹੈ, ਜਿਸ ਸਹਿਜ ਦੀ ਜ਼ਿੰਦਗੀ ਦੇ ਵਿੱਚ ਨਾ ਤੇ ਭਾਰਾ ਪੜਨਾ, ਨਾ ਹਲਕਾ ਪੜਨਾ, ਨਾ ਕਿਸੇ ਦੇ ਉੱਪਰ ਇਹ ਪਲਦਾ ਤੇ ਨਾ ਕਿਸੇ ਦਾ ਧਨ ਖੋਂਦਾ, ਵਿਚਕਾਰਲੀ ਮੇਲ ਦੀ ਜ਼ਿੰਦਗੀ ਹੈ। ਤੁਲ ਨਹੀਂ ਚੜੈ ਜਾਏ ਨਾ ਮੁਕਾਤੀ, ਇਹੋ ਜਿਹੀ ਜ਼ਿੰਦਗੀ ਨੂੰ ਤੋਲ ਕੋਈ ਨਹੀਂ ਸਕਦਾ, ਇਹੋ ਜਿਹੀ ਜ਼ਿੰਦਗੀ ਦੀ ਕੀਮਤ ਕੋਈ ਨਹੀਂ ਪਾ ਸਕਦਾ, ਏਡੀ ਕੀਮਤੀ ਜ਼ਿੰਦਗੀ ਇਹ। ਤੁਲ ਨਹੀਂ ਚੜੈ ਜਾਏ ਨਾ ਮੁਕਾਤੀ, ਹਲਕੀ ਲੱਗੇ ਨਾ ਭਾਰੀ। ਇਹ ਹੈ ਸਹਿਜ ਕੀ ਅਕਥ ਕਥਾ ਹੈ ਨਿਰਾਰੀ, ਸਹਿਜ ਵਾਲੀ ਜ਼ਿੰਦਗੀ। ਜਿੰਨਾ ਸਿੱਖ ਧਰਮ ਸਰਲ ਤੇ ਸਾਦਾ ਸੀ, ਉਹਨਾਂ ਇਸ ਧਰਤੀ ਤੇ ਕੋਈ ਵੀ ਨਹੀਂ ਸੀ, ਤੇ ਅੱਜ ਜਿੰਨਾ ਸਿੱਖ ਧਰਮ ਗੁੰਝਲਦਾਰ ਕੰਪਲੀਕੇਟਡ ਹੋ ਗਿਆ, ਉਹਨਾਂ ਨੂੰ ਹੋਰ ਕੋਈ ਧਰਮ ਨਹੀਂ। ਇੰਨਾ ਸਰਲ, ਇੰਨਾ ਸਾਦਾ ਸਿੱਖ ਧਰਮ ਸੀ, ਸਧਾਰਨ ਮਨੁੱਖ ਦਾ ਧਰਮ ਸੀ ਇਹ, ਜਿਹੜਾ ਇੰਨਾ ਗੁੰਝਲਦਾਰ ਬਣਾ ਦਿੱਤਾ ਗਿਆ। ਅੱਜ ਸਾਡੇ ਨੌਜਵਾਨ ਬੱਚੇ ਇਸ ਪਾਸੇ ਆਉਣ ਨੂੰ ਤਿਆਰ ਨਹੀਂ। ਨੌਜਵਾਨ ਛੱਡੋ, ਜਿਨ੍ਹਾਂ ਦੀ ਜ਼ਿੰਦਗੀ ਲੰਘ ਜਾਂਦੀ ਹੈ ਨਾ, ਉਹ ਵੀ ਸਿੱਖ ਬਣਨ ਨੂੰ ਤਿਆਰ ਨਹੀਂ ਹੁੰਦੇ। ਬੜਾ ਔਖਾ ਕੰਮ ਹੈ ਜੀ ਸਿੱਖੀ, ਬੜਾ ਸਰਲ, ਬੜਾ ਸਾਦਾ ਧਰਮ। ਗੁਰੂ ਨਾਨਕ ਸਾਹਿਬ ਦੇ ਤਿੰਨ ਹੀ ਤੇ ਅਸੂਲ ਨੇ ਸਾਰੇ, ਤਿੰਨ ਹੀ ਸਿਧਾਂਤ ਨੇ, ਚੌਥਾ ਸਿਧਾਂਤ ਹੀ ਨਹੀਂ ਹੈ। ਇੱਕ ਤੇ ਸਿੱਖਾ ਜਦੋਂ ਕੰਮ ਕਾਰ ਕਰੇ ਨਾ ਦੇਖੀ ਕਿਸੇ ਦਾ ਹੱਕ ਨਾ ਮਾਰੀ, ਇੱਕ ਆਹ ਸਿਧਾਂਤ ਹੈ। ਤੇਰੇ ਗੁਆਂਢ 'ਚ ਕੋਈ ਗਰੀਬ ਭੁੱਖਾ ਮਰਦਾ ਹੋਵੇ, ਉਹਨੂੰ ਰੋਟੀ ਦੇ ਆਈ, ਦੂਜਾ ਆਹ ਸਿਧਾਂਤ ਹੈ। ਰੱਬ ਨੇ ਤੈਨੂੰ ਸੁੱਖ ਦਿੱਤੇ, ਉਹਦਾ ਸ਼ੁਕਰ ਕਰ ਲਿਆ ਕਰੀ, ਤੀਜਾ ਸਿਧਾਂਤ ਹੈ। ਚੌਥੀ ਗੱਲ ਹੀ ਕੋਈ ਨਹੀਂ ਹੈ। ਕਿਰਤ ਕਰੋ, ਦਸਾਂ ਨੁਆ ਤੇ ਕਿਰਤ ਕਰੀ, ਕਿਸੇ ਗਰੀਬ ਦਾ ਹੱਕ ਨਾ ਮਾਰੀ, ਆਪਣੇ ਹੱਕ ਦੀ ਕਮਾਈ ਲੈ ਕੇ ਆਈ, ਕਿਰਤ ਕਰੋ, ਵੰਡ ਛਕੋ, ਗਰੀਬ ਲੋੜਵੰਦ ਦੀ ਮਦਦ ਕਰਕੇ ਵੰਡ ਕੇ ਛਕਿਆ ਕਰੀ। ਤੀਜਾ ਨਾਮ ਜਪੋ, ਰੱਬ ਦੇ ਸ਼ੁਕਰਾਨੇ ਚ ਰਵੀ। ਜਿਸ ਦਿਨ ਆਹ ਤਿੰਨ ਗੁਣ ਤੇਰੀ ਜ਼ਿੰਦਗੀ ਵਿੱਚ ਆ ਗਏ, ਤੂੰ ਸਿੱਖ ਹੈ। ਇਦੋਂ ਸਾਡਾ ਧਰਮ ਕਿਹੜਾ ਹੋ ਸਕਦਾ ਹੈ? ਤੇ ਪੰਚਮ ਪਾਤਸ਼ਾਹ ਜੀ ਨੇ ਤਿੰਨ ਦੀ ਬਜਾਏ ਦੋ ਹੀ ਗੁਣ ਕਹਿ ਦਿੱਤੇ, ਹੋਰ ਸੌਖਾ ਕਰ ਦਿੱਤਾ। ਸਭ ਤੋਂ ਕੀਮਤੀ, ਸਭ ਤੋਂ ਮਹਾਨ ਧਰਮ ਕਿਹੜਾ ਇਸ ਧਰਤੀ ਤੇ? ਸਤਿਗੁਰੂ ਕਹਿਣ ਲੱਗੇ, ਸਭ ਤੋਂ ਮਹਾਨ ਧਰਮ ਇਹ ਹੈ ਚੰਗੇ ਕੰਮ ਕਰਨੇ, ਜਿਹਦੇ ਨਾਲ ਕਿਸੇ ਦੂਜੇ ਦਾ ਨੁਕਸਾਨ ਨਾ ਹੋਵੇ। ਚੰਗੇ ਕੰਮ ਕਰਨੇ ਤੇ ਦੂਜਾ ਮਨ ਵਿੱਚ ਰੱਬ ਦਾ ਸ਼ੁਕਰਾਨਾ ਅਦਾ ਕਰਨਾ, ਜਾਂ ਰੱਬ ਦੀ ਯਾਦ ਵਿੱਚ ਜੁੜਨਾ, ਜ਼ਬਾਨ ਤੋਂ ਉਹਦਾ ਧੰਨਵਾਦ ਕਹਿਣਾ। ਆਹ ਦੋ ਕੰਮ ਨੇ। ਜਿਸ ਦਿਨ ਦੋ ਕੰਮ ਤੇਰੀ ਜ਼ਿੰਦਗੀ ਵਿੱਚ ਆ ਗਏ, ਤੇਰੇ ਤੋਂ ਵਧੀਆ ਧਰਮ ਕਿਸੇ ਕੋਲ ਨਹੀਂ ਹੈ। ਸਰਵ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਇੱਕ ਹਰੀ ਦੇ ਨਾਮ ਨੂੰ ਜਪ ਲਵੀ, ਦੂਜਾ ਕੰਮ ਤੇਰੇ ਨਿਰਮਲ ਹੋ ਜਾਣ, ਵਧੀਆ ਕੰਮ ਹੋ ਜਾਣ। ਸਾਰਿਆਂ ਧਰਮਾਂ ਚੋਂ ਸ੍ਰੇਸ਼ਟ ਧਰਮ ਤੇਰੇ ਕੋਲ ਹੀ ਹੈ। ਸਮਝ ਲਈ, ਤੂੰ ਧਰਮੀ ਹੈ। ਸਹਿਜ ਦੀ ਜ਼ਿੰਦਗੀ ਕੋਈ ਬਿਰਲਾ ਜਿਉਂਦਾ ਹੈ, ਸਧਾਰਨ ਜ਼ਿੰਦਗੀ ਹੈ ਇਹ। ਸਧਾਰਨ ਕੋਈ ਵੀ ਬਣਨਾ ਚਾਹੁੰਦਾ, ਹਰ ਮਨੁੱਖ ਚਾਹੁੰਦਾ ਮੈਂ ਵਿਸ਼ੇਸ਼ ਹੋਵਾਂ, ਹਰ ਮਨੁੱਖ ਚਾਹੁੰਦਾ ਮੈਂ ਖਾਸ ਹੋਵਾਂ। ਸਧਾਰਨ ਬਣਨਾ ਹੀ ਬੜਾ ਔਖਾ ਹੈ, ਸਹਿਜ ਵਿੱਚ ਆਉਣਾ ਹੀ ਬੜਾ ਔਖਾ ਹੈ। ਜਾਂ ਤੇ ਅੱਤ ਹੁੰਦੀ ਹੈ ਮੈਂ ਸਾਰਾ ਕੁਝ ਛੱਡ ਕੇ ਰੱਬ ਲੱਭਣ ਤੁਰਿਆ, ਜਾਂ ਅੱਤ ਹੁੰਦੀ ਹੈ ਮੈਂ ਸਾਰਾ ਕੁਝ ਹੀ ਜੋੜ ਲਵਾਂ। ਹਾਂ, ਧਨ ਵਿੱਚ ਰਹਿੰਦਿਆਂ ਹੋਇਆਂ ਨਿਰਲੇਪ ਰਹਿਣਾ ਕਿਸੇ ਬਿਰਲੇ ਨੂੰ ਆਉਂਦਾ ਹੈ, ਉਹ ਸਹਿਜ ਦੀ ਅਵਸਥਾ ਹੈ। ਉਹ ਨਾ ਤੇ ਜ਼ਿੰਮੇਵਾਰੀਆਂ ਤੋਂ ਦੌੜਿਆ, ਨਾ ਧਨ ਦੇ ਪਿੱਛੇ ਦੌੜਿਆ। ਉਹਦੀ ਜ਼ਿੰਦਗੀ ਇੰਨੀ ਸਹਿਜ ਵਾਲੀ ਹੈ, ਮੇਰੇ ਮਾਲਕਾ ਮੈਂ ਦਸਾਂ ਨੁਵਾਂ ਦੀ ਕਿਰਤ ਕਰਾਂ, ਸਵੇਰੇ ਸ਼ਾਮ ਮੇਰਾ ਪਰਿਵਾਰ ਪਲਦਾ ਰਹੇ, ਬਹੁਤ ਹੈ। ਸਵੇਰੇ ਸ਼ਾਮ ਮੇਰਾ ਪਰਿਵਾਰ ਪਲਦਾ ਰਹੇ, ਤੇਰਾ ਸ਼ੁਕਰਾਨਾ ਹੈ, ਮੇਰੀਆਂ ਲੋੜਾਂ ਜ਼ਿੰਦਗੀ ਦੀਆਂ ਪੂਰੀਆਂ ਕਰ ਦੇਈਂ, ਮੈਨੂੰ ਇੰਨੀ ਧਨ ਦੌਲਤ ਘੱਟ ਨਾ ਦੇਈਂ, ਰਾਤ ਮੇਰੇ ਬੱਚੇ ਭੁੱਖੇ ਸੌਣ, ਤੇ ਇੰਨੀ ਜ਼ਿਆਦਾ ਵੀ ਦੌਲਤ ਨਾ ਦੇ ਦੇਈਂ, ਮੈਂ ਰਾਤ ਬੋਤਲ ਖੋਲੀ ਬੈਠਾ ਹੋਵਾਂ। ਇੱਕ ਸਾਰ ਦਮੀ ਮੇਰੀਆਂ ਲੋੜਾਂ ਪੂਰੀਆਂ ਹੁੰਦੀਆਂ ਰਹਿਣ। ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜੀ ਸੋ ਫਿਰੈ ਪਰਮੰਤਾ, ਦੋਹੋਂ ਵਿਵਸਥਾ ਤੇ ਜੋ ਮੁਕਤਾ, ਸੋਈ ਸੁਹੇਲਾ ਭਾਲੀ ਹੈ। ਉਹੀ ਸੁਹੇਲਾ ਹੈ, ਉਹੀ ਸੁਖੀ, ਉਹੀ ਸਹਿਜ ਵਿੱਚ ਹੈ। ਉਹ ਮੁਕਤ ਹੈ ਨਾ ਦੋਹਾਂ ਅਵਸਥਾਵਾਂ ਤੋਂ, ਨਾ ਹਲਕੇ ਪੱਧਰ ਦੀ ਜ਼ਿੰਦਗੀ ਹੈ, ਨਾ ਉਹਦੀ ਭਾਰੇ ਪੱਧਰ ਦੀ ਜ਼ਿੰਦਗੀ ਹੈ। ਦੋਹੋਂ ਵਿਵਸਥਾ ਤੇ ਜੋ ਮੁਕਤਾ, ਸੋਈ ਸੁਹੇਲਾ ਭਾਲੀ ਹੈ। ਉਹ ਸੁਹੇਲਾ ਹੈ, ਉਹ ਸੁਖੀ ਹੈ। ਸਹਿਜ ਦੀ ਕਥਾ ਕੀ ਹੈ? ਸਤਿਗੁਰੂ ਪਾਤਸ਼ਾਹ ਦੇ ਰਹਾਉ ਦੇ ਬੰਦੇ ਬਚਨ, ਸਹਿਜ ਕਥਾ ਪ੍ਰਭ ਕੀ ਅਤ ਮਿੱਠੀ, ਵਿਰਲੈ ਕਾਹੂ ਨੇਤਰੋਂ ਡਿੱਠੀ ਰਹਾਉ। ਸਹਿਜ ਕਥਾ ਮਨੇ ਆਤਮਕ ਅਡੋਲਤਾ ਦੀ ਜ਼ਿੰਦਗੀ ਦੀ ਅਵਸਥਾ ਦੀ ਕਥਾ, ਕਥਾ ਮਨੇ ਜ਼ਿੰਦਗੀ ਦੀ ਹਾਲਤ, ਜੀਵਨ ਦਾ ਬਿਰਤਾਂਤ, ਜ਼ਿੰਦਗੀ ਦਾ ਸਹਿਜ, ਸਹਿਜ ਵਾਲੀ ਜ਼ਿੰਦਗੀ, ਸਹਿਜ ਕਥਾ ਪ੍ਰਭ ਕੀ ਅਤ ਮਿੱਠੀ, ਮੇਰੇ ਪਰਮੇਸ਼ਰ ਦੀ ਉਹ ਕਥਾ ਬੜੀ ਅਡੋਲਤਾ ਵਾਲੀ ਹੈ, ਜਿਹੜੀ ਮੇਰੀ ਜ਼ਿੰਦਗੀ ਨੂੰ ਸਹਿਜ ਵਿੱਚ ਲੈ ਆਉਂਦੀ ਹੈ। ਰੱਬ ਦੀ ਸਹਿਜ ਕਥਾ ਉਹ ਹੈ ਜਿਹੜੀ ਰੱਬ ਦੀ ਸਿਫਤ ਸਲਾਹ ਮੇਰੀ ਜ਼ਿੰਦਗੀ ਨੂੰ ਸਹਿਜ ਵਿੱਚ ਲੈ ਆਵੇ, ਅਡੋਲਤਾ ਦੇ ਵਿੱਚ ਲੈ ਆਵੇ। ਤੇ ਇਸ ਅਵਸਥਾ ਨੂੰ ਕਿੰਨੇ ਦੇਖਿਆ ਹੈ? ਕਿ ਲੱਗੇ ਵਿਰਲੇ ਕਾਹੂ ਨੇਤਰੋਂ ਡਿੱਠੀ। ਹੁਣ ਸਹਿਜ ਦੀ ਅਵਸਥਾ ਨੂੰ ਅੱਖਾਂ ਨਾਲ ਥੋੜੇ ਦੇਖਿਆ ਜਾ ਸਕਦਾ। ਸਤਿਗੁਰੂ ਆਖਦੇ ਨੇ ਵਿਰਲੇ ਕਾਹੂ ਨੇਤਰੋਂ ਡਿੱਠੀ, ਕਿਸੇ ਵਿਰਲੇ ਨੇ ਇਹਨੂੰ ਅੱਖਾਂ ਨਾਲ ਦੇਖਿਆ। ਜੇ ਤੇ ਅਸੀਂ ਮਾਦੇ ਦੀਆਂ ਚੰਬਦੀਆਂ ਅੱਖਾਂ ਨਾਲ ਦੇਖਾਂਗੇ, ਫਿਰ ਨਹੀਂ ਅਵਸਥਾ ਨਜ਼ਰ ਆਏਗੀ, ਫਿਰ ਨਹੀਂ ਦਿਸੇਗੀ। ਫਿਰ ਅੱਖਾਂ ਨਾਲ ਦੇਖਾਂਗੇ, ਸਾਨੂੰ ਲੱਗੇਗਾ ਕੋਈ ਗਰੀਬ ਹੈ, ਭੁੱਖਾ ਮਰ ਰਿਹਾ ਹੈ, ਹੋ ਸਕਦਾ ਉਹਦੇ ਅੰਦਰ ਸਹਿਜ ਹੋਵੇ। ਅੱਖਾਂ ਨਾਲ ਦੇਖਾਂਗੇ, ਲੱਗੇਗਾ ਬਾਦਸ਼ਾਹ ਹੈ, ਦੁਨੀਆਂ ਦੇ ਸੁੱਖ ਭੋਗਦਾ ਹੈ, ਪਰ ਕੀ ਪਤਾ ਉਹਦੇ ਅੰਦਰ ਵੀ ਸਹਿਜ ਟਿਕਿਆ ਹੋਵੇ। ਸਹਿਜ ਦੀ ਕਥਾ ਇਹਨਾਂ ਚਮੜੀ ਦੀਆਂ ਅੱਖਾਂ ਨਾਲ ਨਹੀਂ, ਇਹ ਅੱਖਾਂ ਸਿਰਫ ਦੁਨੀਆਂ ਦੇਖ ਸਕਦੀਆਂ ਨੇ। ਲੋਇਣ ਲੋਈ ਡਿੱਠ, ਇਹਨਾਂ ਅੱਖਾਂ ਨੇ ਲੋਈ ਮੈਨੇ ਲੁਕਾਈ ਦੇਖੀ, ਇਹਨਾਂ ਲੋਇਣ ਨੇ ਅੱਖਾਂ ਨੇ ਦੁਨੀਆਂ ਨੂੰ ਦੇਖਿਆ। ਲੋਇਣ ਲੋਈ ਡਿੱਠ, ਪਿਆਸ ਨਾ ਬੁੱਝੇ ਮੂੰਹ ਕਣੀ, ਨਾਨਕ ਸੇ ਅੱਖੜੀਆਂ ਬਿਆਨ, ਬਿਆਨ ਮੈਨੇ ਹੋਰ ਹੀ ਨਹੀਂ ਉਹ ਅੱਖਾਂ ਜਿੰਨੀ ਦਿਸਣ ਦੋ ਮਾਂ ਪੇਰੀ ਜਿਨ੍ਹਾਂ ਨਾਲ ਮੇਰਾ ਪ੍ਰੀਤਮ ਨਜ਼ਰ ਆਉਂਦਾ ਹੈ। ਉਹ ਅੱਖਾਂ ਕਿਹੜੀਆਂ ਨੇ? ਰੱਬ ਤੱਕ ਪਹੁੰਚਣਾ ਹੋਵੇ ਨਾ, ਅਸੀਂ ਕਿਸੇ ਤੱਕ ਪਹੁੰਚਣਾ ਹੋਵੇ ਅਸੀਂ ਤੁਰ ਕੇ ਜਾਂਦੇ ਹਾਂ, ਹਾਂ ਰੱਬ ਤੱਕ ਪਹੁੰਚਣਾ ਹੋਵੇ ਬਾਹਰਲੇ ਪੈਰ ਨਹੀਂ ਕੰਮ ਦਿੰਦੇ। ਜਦੋਂ ਬੰਦੇ ਅੰਦਰ ਪ੍ਰੇਮ ਪ੍ਰਗਟ ਹੁੰਦਾ ਨਾ, ਉਹ ਰੱਬ ਤੱਕ ਪਹੁੰਚ ਜਾਂਦਾ, ਪ੍ਰੇਮ ਪੈਰ ਬਣ ਜਾਂਦੇ ਨੇ। ਕਿਸੇ ਦੀ ਸੇਵਾ ਕਰਨੀ ਹੋਵੇ ਨਾ ਸਾਨੂੰ ਹੱਥ ਵਰਤਣੇ ਪੈਂਦੇ ਨੇ, ਪਰ ਜਦੋਂ ਹਿਰਦੇ ਚ ਪ੍ਰੇਮ ਪ੍ਰਗਟ ਹੋ ਜਾਂਦਾ ਨਾ, ਰੱਬ ਦੀ ਸੇਵਾ ਹੋ ਜਾਂਦੀ ਹੈ। ਕਿਸੇ ਨੂੰ ਦੇਖਣਾ ਹੋਵੇ ਅੱਖਾਂ ਦੀ ਲੋੜ ਪੈਂਦੀ ਹੈ, ਰੱਬ ਨੂੰ ਦੇਖਣਾ ਹੋਵੇ ਜਦੋਂ ਬੰਦਾ ਆਪਣੇ ਧਿਆਨ ਨੂੰ ਇਕਾਗਰ ਕਰਦਾ ਹੈ, ਹਰ ਜੀਵ ਦੇ ਵਿੱਚੋਂ ਰੱਬ ਦਿਸ ਜਾਂਦਾ ਹੈ। ਭੈ ਕੇ ਚਰਨ, ਚਰਨ ਕਿਹੜੇ ਹੋਣ? ਰੱਬ ਦੇ ਅਦਬ ਦੇ ਵਿੱਚ ਰਹੀ, ਜਿਸ ਦਿਨ ਅਦਬ ਵਿੱਚ ਹੋਏਗਾ ਰੱਬ ਤੱਕ ਪਹੁੰਚ ਹੋ ਜਾਏਗੀ, ਇਹੀ ਚਰਨ ਨੇ। ਭੈ ਕੇ ਚਰਨ ਕਰ ਭਾਵ ਕੇ, ਕਰ ਮੈਨੇ ਹੱਥ, ਪ੍ਰੇਮ ਦੇ ਤੇਰੇ ਕੋਲ ਹੱਥ ਹੋਣ, ਜਿਸ ਦਿਨ ਪ੍ਰੇਮ ਵਿੱਚ ਆ ਜਾਏਗਾ ਰੱਬ ਦੀ ਸੇਵਾ ਹੋ ਜਾਏਗੀ। ਭੈ ਕੇ ਚਰਨ ਕਰ ਭਾਵ ਕੇ, ਲੋਇਣ ਸੁਰਤ ਕਰੇ, ਆਪਣੀ ਸੁਰਤ ਨੂੰ ਸਾਂਭ ਲਈ, ਹਰ ਇੱਕ ਦੇ ਵਿੱਚੋਂ ਰੱਬ ਨੂੰ ਦੇਖੀ, ਹਰ ਇੱਕ ਵਿੱਚ ਰੱਬ ਬੈਠਾ। ਚਮੜੀ ਦੀਆਂ ਅੱਖਾਂ ਨਾਲ ਕਿਸੇ ਨੂੰ ਦੇਖੇਗਾ, ਦੁਸ਼ਮਣ ਨਜ਼ਰ ਆਏਗਾ, ਮਿੱਤਰ ਨਜ਼ਰ ਆਏਗਾ, ਆਪਣਾ ਦਿਸੇਗਾ, ਬੇਗਾਨਾ ਦਿਸੇਗਾ। ਹਾਂ ਸੁਰਤੀ ਨਾਲ, ਧਿਆਨ ਨਾਲ ਕਿਸੇ ਦੇ ਅੰਦਰ ਵਿੱਚ ਝਾਤੀ ਮਾਰੀ, ਤੈਨੂੰ ਰੱਬ ਨਜ਼ਰ ਆਏਗਾ। ਭੈ ਕੇ ਚਰਨ ਕਰ ਭਾਵ ਕੇ, ਲੋਇਣ ਸੁਰਤ ਕਰੇ, ਨਾਨਕ ਕਹਿ ਸਿਆਣੀ ਹੈ ਇਹ ਕੰਤ ਮਿਲਾਵਾ ਹੋਏ। ਆਹ ਤਰੀਕਾ ਰੱਬ ਨੂੰ ਮਿਲਣ ਦਾ, ਆਹ ਤਰੀਕਾ ਹੀ ਜ਼ਿੰਦਗੀ ਦੇ ਵਿੱਚ ਤੇਰੇ ਕੋਲ ਸਹਿਜ ਆ ਜਾਏ। ਸੁਣੀਏ, ਏਕ ਵਖਾਣੀ ਹੈ। ਹੁਣ ਦੇਖੋ ਧਰਮੀ ਦੀ ਜ਼ਿੰਦਗੀ ਕਿਹੋ ਜਿਹੀ ਹੈ। ਸੁਣੀਏ, ਏਕ ਵਖਾਣੀ ਹੈ, ਸੁਰਗ ਮਿਰਤ ਪਿਆਲ, ਹੁਕਮ ਨਾ ਜਾਈ ਮਿਟਿਆ, ਜੋ ਲਿਖਿਆ ਸੋ ਨਾਲ। ਕੌਣ ਬੂਆ, ਕੌਣ ਮਾਰਸੀ, ਕੌਣ ਆਵੇ, ਕੌਣ ਜਾਏ, ਕੌਣ ਰਹਿਸੀ ਨਾਨਕਾ, ਕਿਸ ਕੀ ਸੁਰਤ ਸਮਾਏ। ਹਾਲਾਂਕਿ ਅੱਜ ਦਾ ਵਿਸ਼ਾ ਜਿਹੜਾ ਨਾ, ਇਹ ਚੌਥੇ ਪਦ ਵਾਲਾ, ਜਿਹੜੇ ਤਿੰਨ ਅਵਸਥਾਵਾਂ ਪਾਰ ਕਰ ਚੁੱਕੇ ਨੇ, ਉਸ ਤੋਂ ਬਾਅਦ ਜਿਹਦੀ ਚੌਥੀ ਅਵਸਥਾ ਹੈ, ਉਹਦੇ ਵਾਸਤੇ ਅੱਜ ਦਾ ਵਿਸ਼ਾ ਇਹ, ਇਸ ਕਰਕੇ ਥੋੜਾ ਗਹਿਰਾ ਜ਼ਰੂਰ ਹੈ। ਕੌਣ ਮੂਵਾ, ਕੌਣ ਮਾਰਸੀ, ਕੌਣ ਆਵੇ, ਕੌਣ ਜਾਏ, ਕੌਣ ਰਹਿਸੀ ਨਾਨਕਾ, ਕਿਸ ਕੀ ਸੁਰਤ ਸਮਾਏ। ਤੇ ਜਵਾਬ ਬੜਾ ਪਿਆਰਾ ਦਿੱਤਾ ਸਤਿਗੁਰੂ ਨੇ, ਕਹਿਣ ਲੱਗੇ ਹੋਂ ਮੂਵਾ, ਹੁਣ ਹੋਂ ਖਤਮ ਹੋ ਗਈ, ਮੈਂ ਰਹੀ ਨਹੀਂ ਹੈ। ਕੱਲ ਤੱਕ ਮੈਂ ਸੋਚਦਾ ਸਾਂ ਮੇਰਾ ਨਾਮ, ਆ ਮੇਰਾ ਧਾਮ, ਮੈਂ ਵੱਖਰਾ ਸਾ, ਬੂੰਦ ਸਾ, ਜਿਸ ਦਿਨ ਬੂੰਦ ਮਿਟ ਗਈ ਸਾਗਰ ਹੀ ਰਹਿ ਗਿਆ। ਹੋਂ ਮੂਆ, ਮੈਂ ਮਾਰਿਆ, ਮੈਂ ਆਪਣੀ ਮੈਂ ਨੂੰ ਖਤਮ ਕਰ ਦਿੱਤਾ। ਪੌਣ ਵਹਿ ਦਰਿਆਓ, ਤ੍ਰਿਸ਼ਨਾ ਥੱਕੀ ਨਾਨਕਾ, ਜਾ ਮਨ ਰੱਤਾ ਨਾਏ, ਲੋਇਣ ਰੱਤੇ ਲੋਇਣੀ। ਲੋਇਣ ਮੈਨੇ ਅੱਖਾਂ ਜਿਹੜੀਆਂ ਨੇ ਰੱਬੀ ਪ੍ਰੇਮ ਦੀਆਂ ਅੱਖਾਂ ਚ ਇੱਕਮਿਕ ਹੋ ਗਈਆਂ, ਭਾਵ ਜਿੰਨਾ ਵੀ ਅੱਖਾਂ ਚ ਮੈਂ ਝਾਪੀ ਮਾਰ ਕੇ ਦੇਖਦਾ, ਰੱਬੀ ਤੇ ਮੈਨੂੰ ਦੇਖ ਲਿਆ ਹੁੰਦਾ ਅੱਖਾਂ ਚੋਂ। ਮੇਰੀਆਂ ਅੱਖਾਂ ਪਰਮੇਸ਼ਰ ਦੇ ਨੇਤਰਾਂ ਚ ਗਰੂਦ ਹੋ ਗਈਆਂ, ਹਰ ਤਰਫ ਰੱਬ ਨਜ਼ਰ ਆਉਂਦਾ ਹੈ। ਲੋਇਣ ਰੱਤੇ ਲੋਇਣੀ, ਕੰਨੀ ਸੁਰਤ ਸਮਾਏ, ਕੰਨਾਂ ਵਿੱਚ ਵੀ ਰੱਬ ਦੀ ਖਬਰ ਪੈਣੀ ਸ਼ੁਰੂ ਹੋ ਗਈ। ਮੈਂ ਕੰਨਾਂ ਨਾਲ ਸੁਣਦਾ, ਪ੍ਰੀਤਮ ਦੀ ਆਵਾਜ਼ ਸੁਣਾਈ ਦਿੰਦੀ ਹੈ। ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਮੈਂ ਕੋਈ ਵੀ ਆਵਾਜ਼ ਸੁਣਦਾ, ਮੈਨੂੰ ਲੱਗਦਾ ਮੇਰਾ ਪ੍ਰੀਤਮ ਬੋਲ ਰਿਹਾ, ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾਂ ਕੋ ਬੋਲੇ ਰੇ। ਇਹ ਸਹਿਜ ਦੀ ਅਵਸਥਾ ਹੈ। ਲੋਇਣ ਰੱਤੇ ਲੋਇਣੀ, ਕੰਨੀ ਸੁਰਤ ਸਮਾਏ, ਜੀਵ ਰਸਾਇਣ ਚੁੰਨੜੀ। ਚੁੰਨੜੀ ਦਾ ਅਰਥ ਹੁੰਦਾ ਚੁੰਘਦੀ ਹੈ, ਜੀਵ ਰਸਨ ਦੇ ਘਰ ਨਾਮ ਰਸ ਨੂੰ ਚੁੰਘਦੀ ਹੈ। ਧਰਮੀ ਬੰਦਾ ਬੈਠਾ, ਉਹਦੀ ਜ਼ਬਾਨ ਬੰਦ ਹੈ, ਬੁੱਲ ਉਹਦੇ ਬੰਦ ਨੇ, ਘਰ ਦੇ ਸੋਚਦੇ ਨੇ ਐਵੇਂ ਚੁੱਪ ਕਰਕੇ ਬੈਠਾ, ਪਰ ਕੀ ਪਤਾ ਅੰਦਰੋਂ ਉਹਦੀ ਜ਼ਬਾਨ ਨਾਮ ਰਸ ਨੂੰ ਚੁੰਘਦੀ ਹੋਵੇ, ਕੀ ਪਤਾ ਅੰਦਰੋਂ ਪਰਮੇਸ਼ਰ ਦੀ ਯਾਦ ਵਿੱਚ ਜੁੜਿਆ ਹੋਵੇ। ਦੁਨੀਆਂ ਨੂੰ ਪਤਾ ਨਹੀਂ ਲੱਗਦਾ, ਲੋਕ ਸੋਚਦੇ ਨੇ ਆਰਾਮ ਨਾਲ ਬੈਠਾ, ਵਿਹਲਾ ਬੈਠਾ ਹੋਇਆ, ਪਰ ਨਹੀਂ, ਉਹ ਕਾਰ ਵਿਹਾਰ ਵੀ ਕਰੀ ਜਾਂਦੇ ਜਾ ਰਿਹਾ, ਉਹਦੀ ਰਸਨਾ, ਉਹਦੀ ਜ਼ਬਾਨ ਨਾਮ ਰਸ ਵੀ ਪੀ ਜਾਂਦੀ ਹੈ। ਹਾਥ ਪਾਉ ਕਰ ਕਾਮ, ਸਭ ਚੀਤ ਨਿਰੰਜਨ ਨਾਲ ਵਾਲੀ ਉਹਦੀ ਅਵਸਥਾ ਹੈ। ਸਾਚ ਨਾਮ ਮੇਰਾ ਮਨ ਲਾਗਾ, ਲੋਕਨ ਸਿਉ ਮੇਰਾ ਠਾਠਾ ਭਾਗਾ। ਜੀਵ ਰਸਾਇਣ ਚੂਨੜੀ, ਜ਼ਬਾਨ ਰਸਨ ਦੇ ਘਰ ਨਾਮ ਨੂੰ ਚੁੰਘਦੀ ਹੈ। ਜੀਵ ਰਸਾਇਣ ਚੂਨੜੀ, ਰੱਤੀ ਲਾਲ ਲਵਾਏ, ਅੰਦਰ ਮੁਸ਼ਕ ਝੁਕੋਲਿਆ, ਕੀਮਤ ਕਹੀ ਨਾ ਜਾਏ। ਇਹ ਸਹਿਜ ਦੀ ਕਥਾ, ਸਹਿਜ ਕਥਾ ਪ੍ਰਭ ਕੀ ਅਤ ਮਿੱਠੀ ਵਿਰਲੇ ਕਾਹੂ ਨੇਤਰ ਨੂੰ ਡਿੱਠੀ। ਕਿਸੇ ਵਿਰਲੇ ਨੇ ਸੁਰਤੀ ਦੇ ਨੇਤਰਾਂ ਦੇ ਨਾਲ ਇਸ ਅਵਸਥਾ ਨੂੰ ਮਾਣਿਆ ਜਾਣਿਆ ਦੇਖਿਆ। ਸੂਖ ਮਹਿਲ ਜਾ ਕੇ ਊਚ ਦੁਆਰੇ ਤਾਂ ਮੈਂ ਵਾਸੈ ਭਗਤ ਪਿਆਰੇ। ਹੁਣ ਇਹ ਅਵਸਥਾ ਦਾ ਮਹਿਲ ਇੰਨਾ ਉੱਚਾ ਹੈ ਜਿਹਦੇ ਵਿੱਚ ਸੁੱਖ ਹੀ ਸੁੱਖ ਹੈ, ਆਨੰਦ ਹੀ ਆਨੰਦ ਹੈ। ਸੂਖ ਮਹਿਲ ਮਨੋ ਸਹਿਜ ਦਾ ਅਵਸਥਾ ਦਾ ਜੀਵਨ ਜਿਹੜਾ ਸੁੱਖਾਂ ਦਾ ਮਹਿਲ ਹੈ। ਉਹ ਧਰਮੀ ਬੰਦਾ ਬਾਹਰ ਝੋਂਪੜੀ ਚ ਹੋਵੇ ਪਰ ਸੁੱਖਾਂ ਦੇ ਮਹਿਲ ਵਿੱਚ ਟਿਕਿਆ ਹੋਇਆ ਹੈ, ਜਿਹਦਾ ਦਰਵਾਜ਼ਾ ਇੰਨਾ ਉੱਚਾ ਹੈ ਜਿਹਦੇ ਤੱਕ ਵਿਕਾਰ ਨਹੀਂ ਚੜ੍ਹ ਸਕਦੇ, ਪਾਪ ਨਹੀਂ ਪਹੁੰਚ ਸਕਦੇ। ਸੂਖ ਮਹਿਲ ਜਾ ਕੇ ਊਚ ਦੁਆਰੇ, ਜਿਸ ਮਹਿਲ ਦੇ ਦੁਆਰੇ ਇੰਨੇ ਉੱਚੇ ਨੇ ਜਿਹਨਾਂ ਤੱਕ ਦੁੱਖਾਂ ਦੀ ਪਹੁੰਚ ਨਹੀਂ, ਜਿਹਨਾਂ ਤੱਕ ਵਿਕਾਰਾਂ ਦੀ ਪਹੁੰਚ ਨਹੀਂ। ਤਾਂ ਮੈਂ ਵਸੈ ਭਗਤ ਪਿਆਰੇ। ਭਗਤ ਉਹਨਾਂ ਮਹਿਲਾਂ 'ਚ ਰਹਿ ਰਹੇ ਨੇ ਜਿਹੜੇ ਰੱਬ ਦੇ ਮਹਿਲ ਨੇ। ਨਿਰੰਕਾਰ ਕਹਿ ਦੇਸ ਜਾਹੇ ਤਾਂ ਸੁਖ ਲਹੇ ਮਹਿਲ। ਉਹ ਨੇ ਗੁਰ ਤੇ ਮਹਿਲ ਪ੍ਰਾਪਤ, ਜਿਸ ਲਿਖਿਆ ਹੋਵੇ ਮਤ, ਇਹ ਉਹ ਮਹਿਲ ਨੇ। ਇਹ ਉਹ ਉੱਚੀ ਅਵਸਥਾ ਦਾ ਮਹਿਲ ਜਿਹਦੇ ਵਿੱਚ ਭਗਤ ਵਸਦਾ। ਸਹਿਜ ਟਿਕਾ ਵਿੱਚ ਆ ਗਿਆ ਤਹ ਗੀਤ ਨਾਦ ਅਖਾਰੇ ਸੰਗਾ, ਊਹਾ ਸੰਤ ਕਰੇ ਹਰ ਰੰਗਾ। ਉਸ ਅਵਸਥਾ ਦੇ ਵਿੱਚ ਰੱਬੀ ਗੀਤ, ਰੱਬੀ ਪਰਮੇਸ਼ਰ ਦੇ ਨਾਦ ਚੱਲਦੇ ਨੇ। ਕੋਈ ਬੋਲਦਾ ਕੰਨਾਂ 'ਚ ਰੱਬੀ ਗੀਤ ਵੱਜਦੇ ਨੇ, ਆਵਾਜ਼ ਆਉਂਦੀ ਹੈ, ਉਹ ਨਾਦ ਪਰਮੇਸ਼ਰ ਦੀ ਆਵਾਜ਼ ਕੰਨਾਂ 'ਚ ਪੈਂਦੀ ਹੈ। ਤਹ ਗੀਤ ਨਾਦ ਅਖਾੜੇ ਸੰਗਾ, ਤੇ ਇਕੱਲੇ ਗੀਤ ਨਾਦ ਹੀ ਨਹੀਂ, ਅਖਾੜੇ ਵੀ ਨਾਲ ਨੇ। ਅਖਾੜੇ ਮੈਨੇ ਜਿੱਥੇ ਘੋਲ ਹੁੰਦੇ ਨੇ, ਛਿੰਝਾਂ ਪੈਂਦੀਆਂ ਨੇ, ਪਿੜ ਵੀ ਵੱਜੇ ਹੋਏ ਨੇ, ਜਿੱਥੇ ਕਾਮ ਆਦਿਕ ਵਿਕਾਰਾਂ ਨਾਲ ਟਾਕਰਾ ਵੀ ਹੁੰਦਾ, ਜਿੱਥੇ ਮਾਨੋ ਇੱਕ ਪਾਸੇ ਢੋਲ ਨਗਾੜੇ ਵੱਜਦੇ ਨੇ, ਦੂਜੇ ਪਾਸੇ ਵਿਕਾਰਾਂ ਦੇ ਨਾਲ ਜੁੱਤ ਵੀ ਹੁੰਦਾ। ਹੋਂ ਗੁਸਾਈ ਦਾ ਪਹਿਲਵਾਨੜਾ, ਹੋਂ ਗੁਰਮਿਲ ਉੱਚ ਦੁਮਾਲੜਾ, ਸਭ ਹੋਈ ਛਿੰਝ ਇਕੱਠੀਆਂ, ਦਈ ਬੈਠਾ ਵਿਖੇ ਆਪ ਜੀਓ। ਵਾਤ ਵਜਨ ਟਮਕ ਭੇਰੀਆਂ, ਮਲ ਲੱਥੇ ਲੈਂਦੇ ਫੇਰੀਆਂ। ਜ਼ਿੰਦਗੀ ਦੀ ਉਸ ਅਵਸਥਾ ਦੇ ਵਿੱਚ ਜਿੱਥੇ ਮਾਇਆ ਦੇ ਵਾਜੇ ਵੱਜਦੇ ਨੇ, ਵਿਕਾਰ ਸਾਹਮਣੇ ਆਉਂਦੇ ਨੇ, ਉੱਥੇ ਧਰਮੀ ਬੰਦਾ ਉਹਨਾਂ ਵਿਕਾਰਾਂ ਨੂੰ ਚਿੱਤ ਵੀ ਕਰੀ ਜਾਂਦਾ ਹੈ। ਵਾਤ ਵਜਨ ਟਮਕ ਭੇਰੀਆਂ, ਮਨ ਲੱਥੇ ਲੈਂਦੇ ਫੇਰੀਆਂ। ਨੇ ਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੱਢ ਜੀਓ। ਗੁਰੂ ਨੇ ਇਹੋ ਜਿਹੀ ਸੀਸ ਦਿੱਤੀ, ਸਭ ਇਕੱਠੇ ਹੋਏ ਆਇਆ, ਘਰ ਜਸਨ ਵਾਟ ਵਟਾਇਆ, ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਜ਼ਿੰਦਗੀ ਦੀ ਉਹ ਅਵਸਥਾ ਜਿਹਦੇ ਵਿੱਚ ਮਾਇਆ ਦੇ ਵਾਜੇ ਨਹੀਂ ਰੁਕਣੇ, ਰਹਿਣਾ ਉਹਨੇ ਗ੍ਰਹਿਸਥ ਦੇ ਵਿੱਚ ਹੀ ਹੈ, ਰਹਿਣਾ ਸੰਸਾਰ ਵਿੱਚ ਹੀ ਹੈ, ਪਰ ਨਾਲ ਨਾਲ ਵਿਕਾਰਾਂ ਨੇ ਵੀ ਨਹੀਂ ਖਟਣਾ, ਉਹਨਾਂ ਨੇ ਵੀ ਆਈ ਜਾਣਾ। ਪਰ ਧਰਮੀ ਬੰਦਾ ਉਸ ਅਖਾੜੇ ਵਿੱਚ ਜਿੱਤ ਪ੍ਰਾਪਤ ਕਰਦਾ ਹੈ, ਜ਼ਿੰਦਗੀ ਦੀ ਸਹਿਜ ਦੀ ਅਵਸਥਾ ਵਿੱਚ ਵਿਕਾਰਾਂ 'ਤੇ ਵੀ ਹਾਵੀ ਰਹਿੰਦਾ ਹੈ। ਤਹ ਗੀਤ ਨਾਦ ਅਖਾੜੇ ਸੰਗਾ, ਊਹਾਂ ਸੰਤ ਕਰੇ ਹਰ ਰੰਗਾ। ਉਸ ਅਵਸਥਾ ਵਿੱਚ ਗੁਰਮੁਖ ਜਨ ਨਾਮ ਰੰਗ ਪ੍ਰੇਮ ਨੂੰ ਮਾਣਦੇ ਨੇ। ਤਹ ਮਰਨ ਨਾ ਜੀਵਨ ਸੋਗ ਨਾ ਹਰਖਾ। ਹੁਣ ਇੱਥੇ ਇੱਕ ਗੱਲ ਹੋਰ ਵੀ ਹੈ, ਹੁਣ ਮੌਤ ਦੇ ਡਰ ਖਤਮ ਹੋ ਗਏ, ਜੰਮਣ ਦੇ ਡਰ ਖਤਮ ਹੋ ਗਏ, ਸੋਗ ਤੇ ਹਰਖ, ਖੁਸ਼ੀ ਤੇ ਗਮ ਵੀ ਖਤਮ ਹੋ ਗਏ, ਅਡੋਲਤਾ ਦੀ ਅਵਸਥਾ ਆ ਗਈ। ਸਹਿਜ ਕਹਿੰਦੇ ਹੀ ਅਡੋਲਤਾ ਨੂੰ ਹੈ, ਪਹਿਲੀ ਗੱਲ ਸਹਿਜ ਮੈਨੇ ਹੀ ਅਡੋਲਤਾ ਹੁੰਦਾ। ਹੁਣ ਦੌੜ ਭੱਜ ਖਤਮ ਹੋ ਗਈ, ਸੁੱਖਾਂ ਪਿੱਛੇ ਦੌੜਦਾ ਸਾਂ, ਸੁੱਖ ਪਕੜਦਾ ਸਾਂ, ਦੁੱਖ ਨਾਲ ਆ ਜਾਂਦਾ ਸੀ। ਖੁਸ਼ੀ ਪਿੱਛੇ ਦੌੜਦਾ ਸਾਂ, ਖੁਸ਼ੀ ਨੂੰ ਫੜਦਾ ਸਾਂ, ਗਮ ਨਾਲ ਆ ਜਾਂਦਾ ਸੀ। ਹਾਸੇ ਪਿੱਛੇ ਦੌੜਿਆ, ਰੋਣਾ ਨਾਲ ਮਿਲਿਆ। ਕਿਉਂ? ਕਿਉਂਕਿ ਇਹ ਸਾਰੇ ਇੱਕ ਸਿੱਕੇ ਦੇ ਦੋ ਪਹਿਲੂ ਨੇ, ਜੇ ਇੱਕ ਹੈਡ ਹੈ ਤੇ ਦੂਸਰਾ ਟੇਲ ਹੈ। ਹਾਂ, ਅੱਜ ਕੀ ਕੀਤਾ ਮੈਂ? ਸੁੱਖ ਵਾਲਾ ਪਾਸਾ ਸੱਟ ਦਿੱਤਾ ਜ਼ਮੀਨ ਤੇ, ਕੀ ਹੋਇਆ? ਜਦੋਂ ਸਿੱਕਾ ਸੁੱਟਿਆ, ਦੁੱਖ ਵਾਲਾ ਪਾਸਾ ਵੀ ਨਾਲ ਹੀ ਡਿੱਗ ਪਿਆ। ਮੈਂ ਸੁੱਖ ਫੜਦਾ ਸੀ, ਦੁੱਖ ਨਾਲ ਹੀ ਆ ਜਾਂਦਾ ਸੀ। ਮੈਂ ਸਿੱਕੇ ਦਾ ਇੱਕ ਪਾਸਾ ਚੁੱਕਦਾ ਸਾਂ, ਉਹਦਾ ਦੂਜਾ ਪਾਸਾ ਨਾਲ ਹੀ ਆ ਜਾਂਦਾ ਸੀ। ਮੈਂ ਕੀ ਕੀਤਾ? ਮੈਂ ਸਿੱਕਾ ਹੀ ਫੜ ਦਿੱਤਾ। ਮੈਂ ਸੁੱਖ ਵਾਲਾ ਪਾਸਾ ਸੁੱਟਿਆ, ਦੁੱਖ ਵਾਲਾ ਨਾਲ ਡਿੱਗ ਪਿਆ। ਮੈਂ ਖੁਸ਼ੀ ਵਾਲਾ ਪਾਸਾ ਹੀ ਸੁੱਟ ਦਿੱਤਾ, ਗਮ ਵਾਲਾ ਵੀ ਆਪਣੇ ਆਪ ਹੀ ਚਲਾ ਗਿਆ। ਮੈਂ ਹਾਸੇ ਵਾਲਾ ਪਾਸਾ ਸੁੱਟਿਆ, ਰੋਣ ਵਾਲਾ ਵੀ ਖਤਮ ਹੋ ਗਿਆ, ਦੋਨੋਂ ਪਾਸੇ ਖਤਮ ਹੋ ਗਏ। ਇਹੀ ਕਾਰਨ ਧਰਮੀ ਦੀ ਜ਼ਿੰਦਗੀ ਵਿੱਚ ਨਾ ਸੁੱਖ ਦੁੱਖ, ਨਾ ਖੁਸ਼ੀ ਗਮੀ, ਨਾ ਹਰਖ ਸੋਗ, ਉਹਦੀ ਜ਼ਿੰਦਗੀ ਵਿੱਚ ਆਨੰਦ ਹੈ। ਇਸ ਗੱਲ ਨੂੰ ਥੋੜ੍ਹਾ ਸਮਝਿਓ, ਜਿੱਥੇ ਸੁੱਖ ਹੋਏਗਾ ਉਹਦਾ ਉਲਟ ਭਾਵੀ ਸ਼ਬਦ ਦੁੱਖ ਨਾਲ ਹੋਏਗਾ, ਜਿੱਥੇ ਹਰਖ ਹੋਏਗਾ ਉੱਥੇ ਉਹਦਾ ਸ਼ਬਦ ਸੋਗ ਵੀ ਨਾਲ ਹੋਏਗਾ। ਜਿੱਥੇ ਅਮੀਰੀ ਹੋਏਗੀ ਉੱਥੇ ਉਹਦਾ ਆਪੋਜਿਟ ਵਰਡ ਗਰੀਬੀ ਵੀ ਹੋਏਗਾ, ਉਹਦਾ ਵਿਰੋਧੀ ਸ਼ਬਦ ਹੋਏਗਾ, ਪਰ ਆਨੰਦ ਦਾ ਵਿਰੋਧੀ ਸ਼ਬਦ ਕੋਈ ਨਹੀਂ ਹੈ। ਆਨੰਦ ਆਨੰਦ ਹੈ ਬਸ, ਜਿੱਥੇ ਸੁੱਖ ਵੀ ਨਹੀਂ, ਦੁੱਖ ਵੀ ਨਹੀਂ, ਖੁਸ਼ੀ ਵੀ ਨਹੀਂ, ਗਮੀ ਵੀ ਨਹੀਂ, ਆਨੰਦ ਆਪਣੇ ਆਪ ਵਿੱਚ ਇੱਕ ਕੰਪਲੀਟ ਵਰਡ ਹੈ ਜਿਹਦਾ ਵਿਰੋਧੀ ਸ਼ਬਦ ਕੋਈ ਨਹੀਂ ਹੈ। ਇਹਨੂੰ ਜੀਵਨ ਮੁਕਤ ਆਖਦੇ ਨੇ। ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਖ ਤੈਸਾ ਉਸੋਗ, ਹਰਖ ਸੋਗ ਇੱਕੋ ਜਿਹੇ ਨੇ ਉਹਦੇ ਲਈ, ਸਦਾ ਆਨੰਦ। ਹਾਂ ਆਨੰਦ ਜ਼ਰੂਰ ਹੈ ਉੱਥੇ, ਵਿਯੋਗ ਨਹੀਂ ਹੈ, ਸਦਾ ਆਨੰਦ ਹੈ, ਨਹੀਂ ਵਿਯੋਗ। ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਨ ਤੈਸਾ ਅਪਮਾਨ, ਤੈਸਾ ਰੰਗ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕੋ ਪੁਰਖ ਕਹੀਐ ਜੀਵਨ ਮੁਕਤ। ਉਹ ਜਿਉਂਦੇ ਜੀ ਮੁਕਤ ਹੈ। ਤੇ ਜੀਵਨ ਮੁਕਤ ਦੀ ਜਿਹੜੀ ਵਿਚਾਰ ਹੈ ਨਾ, ਅੱਜ ਸ਼ਾਮ ਦੇ ਦੀਵਾਨ ਵਿੱਚ ਵੀ ਚੱਲਣੀ ਹੈ, ਕਿਉਂਕਿ ਸ਼ਾਮ ਦੇ ਦੀਵਾਨ 'ਚ ਆਸਾ ਦੀ ਵਾਰ ਦੀ ਵਿਚਾਰ ਆਰੰਭ ਹੋਈ ਹੋਈ ਹੈ, ਜਿਹਦੇ ਵਿੱਚ ਤਿੰਨ ਮੌਤਾਂ ਨਾਲ ਸੰਬੰਧਿਤ ਵਿਚਾਰਾਂ ਕਰਾਂਗੇ। ਕਿਹੜੀਆਂ ਨੇ ਉਹ ਤਿੰਨ ਮੌਤਾਂ ਜਿਹੜੀਆਂ ਸਾਡੀ ਜ਼ਿੰਦਗੀ ਵਿੱਚ ਆਉਂਦੀਆਂ ਨੇ, ਤੇ ਜੀਵਨ ਮੁਕਤ ਅਵਸਥਾ ਕੀ ਹੈ। ਸ਼ਾਮ ਦੀ ਵਿਚਾਰ ਇਹ ਹੋਣੀ ਅੱਜ ਆਸਾ ਕੀ ਵਾਰ ਵਿੱਚ, ਸ਼ਬਦ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਦਾ, ਹਰ ਪ੍ਰੇਮ ਬਾਣੀ ਮਨ ਮਾਰਿਆ। ਜੀਵਨ ਮੁਕਤ ਦਾ ਮਤਲਬ ਵੀ ਇਹ ਹੈ ਵੀ ਜਿਉਂਦੇ ਜੀ ਸੁੱਖ ਦੁੱਖ ਤੋਂ ਮੁਕਤ ਹੋ ਜਾਣਾ, ਖੁਸ਼ੀ ਗਮੀ ਮਾਣ ਅਪਮਾਨ ਤੋਂ ਮੁਕਤ ਹੋ ਜਾਣਾ। ਹੁਣ ਇਹ ਨਹੀਂ ਸਿੱਖ ਉਦਾਸ ਹੋ ਗਿਆ, ਨਿਰਾਸ਼ ਹੋ ਗਿਆ, ਨਹੀਂ, ਸਿੱਖ ਦੀ ਜ਼ਿੰਦਗੀ ਵਿੱਚ ਆਨੰਦ ਆ ਗਿਆ। ਅੱਜ ਬੱਚਾ ਜਨਮ ਲੈਂਦਾ ਸਿੱਖ ਤਾਂ ਵੀ ਆਨੰਦ ਸਾਹਿਬ ਦਾ ਪਾਠ ਕਰਦਾ, ਵਿਆਹ ਹੁੰਦਾ ਤਾਂ ਵੀ ਆਨੰਦ ਕਾਰਜ ਆਨੰਦ ਸਾਹਿਬ ਦਾ ਪਾਠ, ਮੌਤ ਹੁੰਦੀ ਤਾਂ ਵੀ ਆਨੰਦ ਸਾਹਿਬ ਕੜਾਹ ਪ੍ਰਸ਼ਾਦੀ ਦੇਗ ਲੰਗਰ ਵਰਤਦੇ ਨੇ। ਇਹ ਪ੍ਰਤੀਕ ਹੈ ਇਸ ਗੱਲ ਦਾ ਕਿ ਸਿੱਖ ਦੀ ਜ਼ਿੰਦਗੀ ਵਿੱਚ ਹੁਣ ਆਨੰਦ ਹੀ ਹੈ, ਹੋਰ ਕੁਝ ਨਹੀਂ ਹੈ। ਜਿੱਦਣ ਦਾ ਗੁਰੂ ਨਾਲ ਸਾਂਝ ਬਣੀ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਏ। ਜਿਸ ਦਿਨ ਦੀ ਗੁਰੂ ਨਾਲ ਸਾਂਝ ਬਣੀ, ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰੂ ਕਹੀਏ ਜਿੱਦਣ ਦਾ ਗੁਰੂ ਨੂੰ ਮਿਲਿਆ, ਅੱਜ ਸਮਝ ਪਈ ਧਨ ਵਿੱਚ ਆਨੰਦ ਨਹੀਂ, ਪਦਾਰਥ ਵਿੱਚ ਆਨੰਦ ਨਹੀਂ, ਆਨੰਦ ਆਨੰਦ ਸਭ ਕੁੱਖ ਹੈ, ਆਨੰਦ ਗੁਰਦੇ ਜਾਣਿਆ, ਗੁਰੂ ਤੋਂ ਮਿਲਿਆ। ਗੁਰੂ ਨੇ ਆਨੰਦ ਦੀ ਇੱਕ ਅਵਸਥਾ ਦਿੱਤੀ, ਕਹਿਣ ਲੱਗੇ ਉਸ ਅਵਸਥਾ ਵਿੱਚ ਤਹਿ ਮਰਨ ਨਾ ਜੀਵਨ, ਸੋਗ ਨਾ ਹਰਖਾ। ਉੱਥੇ ਮੌਤ ਦੇ ਡਰ, ਜਨਮ ਦੇ ਡਰ ਨਹੀਂ, ਸੋਗ ਤੇ ਹਰਖ ਦੇ ਡਰ ਨਹੀਂ, ਸਹਿਜ ਜੋ ਆ ਗਈ, ਸਹਿਜ ਦੀ ਅਵਸਥਾ ਅਡੋਲਤਾ ਵਾਲੀ ਆ ਗਈ, ਮੈਂ ਅਡੋਲ ਹੋ ਗਿਆ, ਨਾ ਸੁੱਖ ਡੁਲਾ ਸਕਦਾ ਨਾ ਦੁੱਖ ਡੁਲਾ ਸਕਦਾ, ਨਾ ਖੁਸ਼ੀ ਡੁਲਾ ਸਕਦੀ ਨਾ ਗਮੀ ਡੁਲਾ ਸਕਦੀ। ਸਹਿਜ ਮਿਲਦਾ ਕਿਵੇਂ, ਹਾਲਾਂ ਇਹ ਵਿਸ਼ਾ ਨਹੀਂ ਅੱਜ ਦਾ, ਸਹਿਜ ਕਿਵੇਂ ਮਿਲਦਾ, ਪਰ ਫਿਰ ਵੀ ਥੋੜ੍ਹਾ ਜ਼ਰੂਰ ਟੱਚ ਕਰ ਦੇਵਾਂ। ਕਈ ਵਾਰੀ ਸਾਡੀ ਜ਼ਿੰਦਗੀ ਅਸੀਂ ਪਹਿਲੀ ਅਵਸਥਾ 'ਤੇ ਖੜ੍ਹੇ ਰਹਿ ਜਾਂਦੇ ਹਾਂ। ਸਹਿਜ ਆਖਦੇ ਨੇ ਟਿਕਾ ਨੂੰ, ਅਤੇ ਜਿੰਨਾ ਚਿਰ ਦੌੜ ਹੁੰਦੀ ਹੈ ਨਾ ਉਨ੍ਹਾਂ ਚਿਰ ਟਿਕਾ ਨਹੀਂ। ਹੁਣ ਮੈਂ ਆਪਣੀ ਮੰਜ਼ਿਲ 'ਤੇ ਪਹੁੰਚਣਾ, ਮੈਂ ਦੌੜੀ ਜਾਵਾਂਗਾ ਨਾ, ਮੈਨੂੰ ਟਿਕਾ ਨਹੀਂ ਮਿਲੇਗਾ, ਮੇਰਾ ਸਾਹ ਵੀ ਚੜ੍ਹੇਗਾ, ਪਸੀਨਾ ਵੀ ਛੁੱਟੇਗਾ, ਥਕਾਵਟ ਵੀ ਹੋਏਗੀ। ਮੰਜ਼ਿਲ ਮਿਲ ਜਾਏਗੀ, ਮੈਂ ਆਰਾਮ ਨਾਲ ਬਹਿ ਜਾਵਾਂਗਾ, ਕੀ ਹੋਏਗਾ, ਸਹਿਜ ਆ ਜਾਏਗਾ, ਥਕਾਵਟ ਵੀ ਖਤਮ ਹੋ ਜਾਏਗੀ, ਦੌੜ ਵੀ ਖਤਮ ਹੋ ਜਾਏਗੀ। ਅਸੀਂ ਜਦੋਂ ਮੰਜ਼ਿਲ 'ਤੇ ਪਹੁੰਚਣਾ, ਇੱਕ ਹੁੰਦੇ ਨੇ ਕਰਮਾਂ ਦਾ ਅਭਿਆਸ, ਸ਼ੁਭ ਕਰਮਾਂ ਦਾ ਅਭਿਆਸ ਕਰਨਾ। ਜਿਹੋ ਜਿਹੇ ਅਸੀਂ ਕਰਮ ਕਰਦੇ ਹਾਂ, ਉਹ ਕਰਮ ਪੱਕ ਜਾਂਦੇ ਨੇ, ਪੱਕ ਕੇ ਆਦਤ ਹੋ ਜਾਂਦੇ ਨੇ, ਅਤੇ ਉਹ ਆਦਤ ਹੀ ਸਾਡਾ ਸੁਭਾਅ ਹੈ। ਸੁਭਾਅ ਅਸੀਂ ਕਿਹਨੂੰ ਕਹਿੰਦੇ ਹਾਂ, ਅਸੀਂ ਕਿਸੇ ਦੀ ਆਦਤ ਦੇਖ ਕੇ ਕਹਿ ਦਿੰਦੇ ਹਾਂ ਵੀ ਫਲਾਣੇ ਦਾ ਸੁਭਾਅ ਹੈ, ਬੜਾ ਕ੍ਰੋਧੀ ਸੁਭਾਅ ਹੈ, ਕਿਉਂ, ਉਹਨੇ ਆਦਤ ਪਕਾ ਲਈ ਕ੍ਰੋਧ ਕਰਨ ਦੀ। ਅਸੀਂ ਕ੍ਰੋਧ ਦਾ ਵੀ ਅਭਿਆਸ ਕਰਦੇ ਹਾਂ, ਅਸੀਂ ਨਿੰਦਿਆ ਦਾ ਵੀ ਅਭਿਆਸ ਕਰਦੇ ਹਾਂ। ਕਈ ਧਰਮੀ ਬੰਦੇ ਨੇ ਸੱਚ ਦਾ ਅਭਿਆਸ ਕਰਦੇ ਨੇ, ਕਈ ਧਰਮੀ ਬੰਦੇ ਨੇ ਨਿਮਰਤਾ ਦਾ ਅਭਿਆਸ ਕਰਦੇ ਨੇ, ਕੋਈ ਐਸੇ ਵੀ ਮੇਰੇ ਵਰਗੇ ਨੇ ਜਿਹੜੇ ਵਿਕਾਰਾਂ ਦਾ ਅਭਿਆਸ ਕਰੀ ਜਾਂਦੇ ਨੇ। ਜਿਸ ਚੀਜ਼ ਦਾ ਅਭਿਆਸ ਕੀਤਾ ਉਹ ਆਦਤ ਬਣ ਗਈ, ਆਦਤ ਹੀ ਸੁਭਾਅ ਦਾ ਨਾਮ ਹੈ, ਤੇ ਸੁਭਾਅ ਜਦੋਂ ਪੱਕ ਜਾਂਦਾ ਉਹ ਫਿਰ ਹਟਦਾ ਨਹੀਂ ਹੈ। ਫਲ ਕਾਰਨ ਫੁੱਲੀ ਬਨਰਾਏ, ਫਲ ਲਾਗਾ ਤਬ ਫੂਲ ਬਿਲਾਏ। ਫਲ ਦੀ ਖਾਤਰ ਫੁੱਲ ਲੱਗੇ ਟਾਹਣੀ ਨੂੰ, ਫੁੱਲਾਂ ਦੀ ਕੀ ਲੋੜ ਹੈ, ਸਾਨੂੰ ਫਲ ਚਾਹੀਦਾ ਨਾ, ਅਸੀਂ ਫੁੱਲ ਕੀ ਕਰਨੇ ਨੇ। ਹਾਂ, ਜਿੰਨਾ ਚਿਰ ਫੁੱਲ ਨਹੀਂ ਪੈਦਾ ਹੋਣਗੇ ਫਲ ਨਹੀਂ ਬਣੇਗਾ, ਫਲ ਦੇ ਕਾਰਨ ਹੀ ਫੁੱਲ ਖਿੜਿਆ। ਹਾਂ, ਜਿਸ ਦਿਨ ਉਸ ਫੁੱਲ ਨੇ ਰੂਪ ਪਰਿਵਰਤਿਤ ਕੀਤਾ ਫਲ ਦਾ, ਫਲ ਬਣ ਗਿਆ, ਅੱਗੋਂ ਫੁੱਲ ਦੀਆਂ ਪੰਖੜੀਆਂ ਆਪਣੇ ਆਪ ਹੀ ਝੜ ਗਈਆਂ, ਹੁਣ ਉਹਨਾਂ ਦੀ ਲੋੜ ਨਹੀਂ ਰਹੀ। ਗਿਆਨ ਲੈਣ ਦੀ ਖਾਤਰ ਮੈਂ ਕਰਮਾਂ ਦਾ ਅਭਿਆਸ ਕੀਤਾ, ਸੱਚ ਬੋਲਣ ਦਾ ਅਭਿਆਸ ਕੀਤਾ, ਨਿਮਰਤਾ ਦਾ ਅਭਿਆਸ ਕੀਤਾ, ਮਿੱਠੇ ਬੋਲਾਂ ਦਾ ਅਭਿਆਸ ਕੀਤਾ, ਇਮਾਨਦਾਰੀ ਦਾ ਅਭਿਆਸ ਕੀਤਾ। ਅਭਿਆਸ ਕਰਮਾਂ ਦਾ ਕਰਦਿਆਂ ਕਰਦਿਆਂ ਇੱਕ ਦਿਨ ਕਰਮਾਂ ਦਾ ਅਭਿਆਸ ਪੱਕ ਗਿਆ, ਗਿਆਨ ਆ ਗਿਆ, ਸੱਚ ਹੀ ਜ਼ਿੰਦਗੀ ਹੈ, ਨਿਮਰਤਾ ਜ਼ਿੰਦਗੀ ਹੈ, ਮਿਠਾਸ ਜ਼ਿੰਦਗੀ ਹੈ। ਉਦੋਂ ਫਿਰ ਮੈਨੂੰ ਕਰਮਾਂ ਦਾ ਅਭਿਆਸ ਨਹੀਂ ਕਰਨਾ ਪਏਗਾ, ਉਦੋਂ ਜੀਵਨ ਵਿੱਚ ਫਲ ਬਣ ਜਾਏਗਾ, ਆਦਤ ਬਣ ਜਾਏਗੀ। ਫਲ ਕਾਰਨ ਫੁੱਲੀ ਬਨਰਾਏ, ਫਲ ਲਾਗਾ ਤਬ ਫੂਲ ਬਿਲਾਏ, ਗਿਆਨਹਿ ਕਾਰਨ ਕਰਮ ਅਭਿਆਸ। ਗਿਆਨ ਭਇਆ ਤੂੰ ਕਰਮੈ ਨਾਸ਼, ਮੈਂ ਕਰਮ ਤਾਂ ਕੀਤੇ ਸੀ ਗਿਆਨ ਮਿਲ ਜਾਏ, ਅੱਜ ਗਿਆਨ ਮਿਲ ਗਿਆ ਵੀ ਸੱਚ ਹੀ ਜ਼ਿੰਦਗੀ ਹੁੰਦਾ, ਹੁਣ ਮੈਨੂੰ ਅਭਿਆਸ ਨਹੀਂ ਕਰਨਾ ਪਏਗਾ, ਮੈਂ ਸੱਚ ਬੋਲਾਂਗਾ, ਮੈਂ ਸੱਚ ਵੇਖਾਂਗਾ, ਸੱਚ ਸੁਣਾਂਗਾ, ਮੈਨੂੰ ਅਭਿਆਸ ਨਹੀਂ ਕਰਨਾ ਪਏਗਾ। ਜਿਵੇਂ ਆਪਾਂ ਸੰਸਾਰਕ ਉਦਾਹਰਣ ਲੈ ਲਈਏ ਇਸ ਗੱਲ ਨੂੰ ਸਮਝਣ ਵਾਸਤੇ, ਕਿਉਂਕਿ ਵਿਸ਼ਾ ਥੋੜ੍ਹਾ ਗਹਿਰਾ ਹੈ। ਅਸੀਂ ਡਰਾਈਵਿੰਗ ਸਿੱਖਦੇ ਹਾਂ, ਜਦੋਂ ਗੱਡੀ ਚਲਾਉਣੀ ਸਿੱਖਦੇ ਹਾਂ ਉਦੋਂ ਸਾਨੂੰ ਕਰਮਾਂ ਦਾ ਅਭਿਆਸ ਕਰਨਾ ਪੈਂਦਾ ਹੈ। ਸਾਨੂੰ ਐਕਸੀਲੇਟਰ 'ਤੇ ਵੀ ਪੈਰ ਦੱਬਣਾ ਪੈਂਦਾ, ਇੱਕੋ ਦਮ ਬ੍ਰੇਕ 'ਤੇ ਵੀ ਪੈਰ ਦੱਬਣਾ ਪੈ ਜਾਂਦਾ, ਗੇਅਰ ਵੀ ਬਦਲਣਾ ਪੈਂਦਾ ਨਾਲ, ਉਹ ਵੀ ਕਲੱਚ ਵੀ ਨਾਲ ਦੱਬਣਾ ਪੈਂਦਾ, ਸਟੇਅਰਿੰਗ ਵੱਲ ਵੀ ਧਿਆਨ ਰੱਖਣਾ ਪੈਂਦਾ, ਇੰਨਾ ਅਭਿਆਸ ਸਾਹਮਣੇ ਵੀ ਦੇਖਣਾ ਪੈਂਦਾ, ਰੀਅਰ ਵਿਊ ਦੇ ਵਿੱਚ ਦੇਖਣੇ ਪੈਂਦੇ ਨੇ, ਪਿਛਲਾ ਮਿਰਰ ਵੀ ਦੇਖਣਾ ਪੈਂਦਾ, ਜਿਹੜਾ ਰੀਅਰ ਵਿਊ ਮਿਰਰ ਉਹ ਵੀ ਦੇਖਣਾ ਪੈਂਦਾ, ਪਿੱਛੇ ਕੌਣ ਆ ਰਿਹਾ, ਅੱਗੇ ਵੀ ਦੇਖਣਾ ਪੈਂਦਾ, ਇੰਨੇ ਕੰਮ ਇਕੱਠੇ ਕਰਨੇ ਪੈਂਦੇ ਨੇ। ਅਸੀਂ ਅਭਿਆਸ ਕਰਦੇ ਹਾਂ, ਫਿਰ ਕਈ ਵਾਰੀ ਭੁਲੇਖਾ ਲੱਗ ਜਾਂਦਾ, ਐਕਸੀਲੇਟਰ ਦੱਬਦੇ ਦੱਬਦੇ ਬ੍ਰੇਕ 'ਤੇ ਪੈਰ, ਬ੍ਰੇਕ ਦੱਬਦੇ ਦੱਬਦੇ ਐਕਸੀਲੇਟਰ 'ਤੇ ਪੈਰ, ਕਈ ਵਾਰੀ ਕੱਚ ਦੱਬਣਾ ਹੁੰਦਾ ਬ੍ਰੇਕ ਦੱਬ ਜਾਂਦੇ ਹਾਂ। ਅਭਿਆਸ ਕਰਦੇ ਹਾਂ, ਫਿਰ ਅਸੀਂ ਸਟੇਅਰਿੰਗ ਨੂੰ ਵੀ ਸੰਭਾਲਣਾ, ਗੇਅਰ ਵੀ ਟਾਈਮ 'ਤੇ ਬਦਲਣਾ, ਸਾਹਮਣੇ ਵੀ ਦੇਖਣਾ। ਅਭਿਆਸ ਕਰਦਿਆਂ ਕਰਦਿਆਂ ਅਸੀਂ ਡਰਾਈਵਿੰਗ ਕਰਦੇ ਹਾਂ, ਗੱਡੀ ਚਲਾਉਣੀ ਸਿੱਖਦੇ ਹਾਂ। ਹਾਂ, ਜਿਸ ਦਿਨ ਕਰਮਾਂ ਦਾ ਅਭਿਆਸ ਪੂਰਾ ਹੋ ਜਾਂਦਾ, ਆਦਤ ਪੱਕ ਜਾਂਦੀ ਹੈ ਕਰਮ ਕਰ ਕਰਕੇ, ਉਦੋਂ ਅਸੀਂ ਗੱਡੀ ਚਲਾਉਂਦੇ ਨਹੀਂ ਹਾਂ, ਗੱਡੀ ਚੱਲਦੀ ਹੈ। ਉਦੋਂ ਅਸੀਂ ਡਰਾਈਵਿੰਗ ਕਰਦੇ ਨਹੀਂ ਹਾਂ, ਡਰਾਈਵਿੰਗ ਹੁੰਦੀ ਹੈ। ਜਦੋਂ ਅਭਿਆਸ ਪੱਕ ਜਾਂਦਾ, ਕਰਮ ਪੱਕ ਜਾਂਦੇ ਨੇ, ਉਦੋਂ ਆਪਣੇ ਆਪ ਗੱਡੀ ਚੱਲਦੀ ਹੈ। ਅਸੀਂ ਆਪਣੇ ਮਿੱਤਰ ਨਾਲ ਗੱਲਾਂ ਵੀ ਕਰ ਰਹੇ ਹਾਂ, ਗੱਡੀ ਚੱਲ ਰਹੀ ਹੈ, ਅਸੀਂ ਮਿਊਜ਼ਿਕ ਵੀ ਸੁਣ ਰਹੇ ਹਾਂ, ਸੰਗੀਤ ਸੁਣ ਰਹੇ ਹਾਂ, ਗੱਡੀ ਚੱਲ ਰਹੀ ਹੈ, ਪਤਾ ਹੀ ਨਹੀਂ ਲੱਗਦਾ ਕਦੋਂ ਗੇਅਰ ਬਦਲ ਦਿੱਤਾ, ਕਦੋਂ ਬ੍ਰੇਕ ਲਗਾਈ, ਕਦੋਂ ਰੇਸ ਦੇ ਦਿੱਤੀ, ਕਦੋਂ ਅਸੀਂ ਸਟੇਅਰਿੰਗ ਘੁਮਾ ਦਿੱਤਾ, ਕਦੋਂ ਘਰ ਵੀ ਆ ਕੇ ਖੜ੍ਹੇ ਹੋ ਗਏ, ਪਤਾ ਹੀ ਨਹੀਂ ਲੱਗਦਾ। ਕਿਉਂ? ਕਿਉਂਕਿ ਆਦਤ ਪੱਕ ਗਈ ਹੈ, ਉਹ ਕਰਮ ਪੱਕ ਕੇ ਆਦਤ ਬਣ ਗਏ ਨੇ। ਉਦੋਂ ਗੱਡੀ ਆਪਣੇ ਆਪ ਚੱਲਦੀ ਹੈ, ਚਲਾਉਣੀ ਨਹੀਂ ਪੈਂਦੀ, ਉਦੋਂ ਡਰਾਈਵਿੰਗ ਹੋ ਰਹੀ ਹੈ। ਅਸੀਂ ਹਜ਼ਾਰ ਕੰਮ ਵੀ ਨਾਲ ਨਾਲ ਕਰੀ ਜਾ ਰਹੇ ਹਾਂ, ਨਾਲ ਨਾਲ ਡਰਾਈਵਿੰਗ ਵੀ ਹੋ ਰਹੀ ਹੈ। ਇਨ ਬਿਨ ਇਸੇ ਤਰ੍ਹਾਂ ਧਰਮ ਦੀ ਜ਼ਿੰਦਗੀ ਦੇ ਵਿੱਚ ਵੀ ਕਰਮਾਂ ਦਾ ਅਭਿਆਸ ਕਰਨਾ ਪੈਂਦਾ ਹੈ। ਅੱਜ ਮੈਂ ਅਭਿਆਸ ਕਰਦਾ, ਮੈਂ ਸਾਰਾ ਦਿਨ ਸੱਚ ਹੀ ਬੋਲਣਾ, ਝੂਠ ਨਹੀਂ ਬੋਲਣਾ। ਅੱਜ ਮੈਂ ਅਭਿਆਸ ਕਰਦਾ, ਸਾਰਾ ਦਿਨ ਮਿੱਠੇ ਹੀ ਬੋਲ ਬੋਲਣੇ ਨੇ, ਕਿਸੇ ਨੂੰ ਕੌੜਾ ਨਹੀਂ ਕਹਿਣਾ। ਅੱਜ ਮੈਂ ਅਭਿਆਸ ਕਰਦਾ ਇਮਾਨਦਾਰੀ ਰੱਖਣੀ, ਅੱਜ ਕਿਸੇ ਨਾਲ ਬੇਈਮਾਨੀ ਧੋਖਾ ਨਹੀਂ ਕਰਨਾ। ਮੈਂ ਰੋਜ਼ ਅਭਿਆਸ ਕਰਦਾ, ਰੋਜ਼ ਅਭਿਆਸ ਕਰਦਾ, ਇੱਕ ਸਮਾਂ ਆਏਗਾ ਅਭਿਆਸ ਮੇਰੀ ਆਦਤ ਬਣ ਜਾਏਗੀ। ਅੱਜ ਮੈਂ ਝੂਠ ਬੋਲਣਾ ਵੀ ਚਾਹਵਾਂ, ਬੋਲ ਨਹੀਂ ਸਕਾਂਗਾ। ਅੱਜ ਮੈਂ ਕਿਸੇ ਨੂੰ ਮਾੜਾ ਕਹਿਣਾ ਚਾਹਵਾਂ ਤਾਂ ਵੀ ਨਹੀਂ ਕਹਿ ਸਕਾਂਗਾ, ਕਿਉਂਕਿ ਆਦਤ ਪੱਕ ਗਈ। ਦੋ ਸ਼ਬਦ ਹੁੰਦੇ ਨੇ, ਇੱਕ ਹੁੰਦਾ ਉਚੇਚ, ਇੱਕ ਹੁੰਦਾ ਸੁਭਾਵ। ਦੋ ਸ਼ਬਦ ਨੇ ਇਹ। ਉਚੇਚ ਅਸੀਂ ਉੱਥੇ ਕਰਦੇ ਹਾਂ ਜਿੱਥੇ ਕਦੀ ਕਦੀ ਕੰਮ ਕਰਨਾ ਹੋਵੇ। ਸਾਡੇ ਘਰ ਕੋਈ ਮਹਿਮਾਨ ਰਿਸ਼ਤੇਦਾਰ ਆਵੇ ਨਾ, ਅਸੀਂ ਉਚੇਚ ਕਰਦੇ ਹਾਂ, ਦੱਸੋ ਕੀ ਖਾਣਾ ਪਸੰਦ ਕਰੋਗੇ, ਉਹ ਸਬਜ਼ੀ ਬਣਾ ਲਈਏ। ਸਾਨੂੰ ਉਹਦੇ ਬਾਰੇ ਪਤਾ ਨਹੀਂ ਹੈ, ਸਾਨੂੰ ਉਚੇਚ ਕਰਨੀ ਪੈਂਦੀ ਹੈ, ਕਿਉਂਕਿ ਉਹ ਕਦੀ ਕਦੀ ਆਉਂਦਾ। ਹਾਂ, ਮੇਰਾ ਪੁੱਤਰ ਘਰ ਵਿੱਚ ਰੋਜ਼ ਰਹਿੰਦਾ, ਮਾਂ ਨੂੰ ਪਤਾ ਇਹਨੇ ਕੀ ਖਾਣਾ। ਮਾਂ ਪੁੱਛਦੀ ਨਹੀਂ ਵੀ ਤੈਨੂੰ ਕਿਹੜੀ ਚੀਜ਼ ਪਸੰਦ ਕਿਹੜੀ ਨਹੀਂ, ਮਾਂ ਨੂੰ ਪਤਾ ਕਿਹੜੀ ਪਸੰਦ ਹੈ, ਉਹ ਬਣਾ ਦਿੰਦੀ ਹੈ, ਸੁਭਾਵਕ ਹੀ ਬਣਾ ਦਿੰਦੀ ਹੈ, ਉਚੇਚ ਨਹੀਂ ਕਰਨੀ ਪੈਂਦੀ। ਜਿੰਨੇ ਤੇ ਕਦੀ ਕਦੀ ਗੁਰਦੁਆਰੇ ਆਉਣਾ ਹੈ ਨਾ, ਉਹਨੂੰ ਤੇ ਉਚੇਚ ਕਰਨੀ ਪਏਗੀ। ਅੱਜ ਜਾਵਾਂ ਕਿ ਨਾ ਜਾਵਾਂ, ਅੱਜ ਮੌਸਮ ਠੀਕ ਹੈ ਕਿ ਨਹੀਂ, ਅੱਜ ਤਬੀਅਤ ਠੀਕ ਹੈ ਕਿ ਨਹੀਂ। ਜਿਹੜਾ ਰੋਜ਼ ਹੀ ਆਉਂਦਾ ਉਹਨੂੰ ਸੋਚਣਾ ਨਹੀਂ ਪੈਂਦਾ, ਭਾਵੇਂ ਬਾਹਰ ਮੀਂਹ ਵੀ ਪੈਂਦਾ ਹੋਵੇ, ਉੱਠ ਕੇ ਕਦਮ ਆਪਣੇ ਆਪ ਚੱਲ ਹੀ ਪੈਂਦੇ ਨੇ ਗੁਰਦੁਆਰੇ ਵੱਲ। ਜਿਹਨੇ ਤੇ ਕਦੀ ਕਦੀ ਨਿਤਨੇਮ ਕਰਨਾ ਹੈ, ਉਹ ਸੋਚੇਗਾ, ਉਚੇਚ ਕਰੇਗਾ, ਅੱਜ ਕੋਈ ਕੰਮ ਤੇ ਨਹੀਂ, ਅੱਜ ਵਿਹਲਾ, ਅੱਜ ਕਰ ਲਵਾਂ ਕਿ ਨਾ ਕਰਾਂ ਨਿਤਨੇਮ, जिन्हें रोज करना ही करना है, हजार काम होंगे वो हाथ पोथी फड़ के दही जाएगा। नियम है ना, आदत बन गई। उचेच उथे करनी पैंदी जिथे कदी कदी काम करना होवे, जिथे रोज नेम नाल मनुख कर्म करी जाए उथे आदत हो जाती, आदत सुभाव बन जाता है। ते सुभाव जिहड़ा उह कदी खत्म नहीं हो सकता, आदतां जिहड़ियां मोड़ियां नहीं जा सकदियां। फिर वारशाह ना आदतां जांदियां ने भावें कट्टीए पोरियां पोरियां जी, कोई तंदे भी टुकड़े करदे आदत नहीं फिर जांदी हुंदी। वादड़ियां सजादड़ियां निभण सिरां दे नाल। इस गल का पता है हरनाखश नूं कि आदत पक जाए ना जाती नहीं। वह फिर कहता प्रहलाद को, तू राम कहना छड़ दे। तू राम कहना क्यों नहीं छड़ता? तो प्रहलाद आखद, पिता तू अपने मूहों कह रहा मैं राम कहने की आदत पै गई है, तो तेन पता जी हो गई आदत वो छुटाया थोड़े छुटती है। हरनाकुश को पता है आदत है, वह कह रहा है तू राम कह की छोट बाण बाण मैंने आदत, तू राम कहन की आदत छड़ दे, मैं हुणे तेनू बचा लैंदा वा। तू राम कहन की छोट बाण तुझे तुरत छुड़ाऊ मेरे कहो मान। ते प्रहलाद हस के आखदे, ओ पिता ओ भोले पिता, जे तेनू पता ही है मैनू राम कहन की आदत पै गई है, आदत थोड़े छुड़ाया छुट सकती है। फिर सिर भावे लथ जाए, भावें मैनू तू पहाड़ तो सट, भावें अग विच पा साड़, भावें दरिया च डूब दे, हुण आदत नहीं है छुटनी। मुको कहां सतावो बार बार, प्रभ जल थल गिर किए पहाड़, इक राम ना छोड़ो गुरे गाल, मुको घर जाल भावे मार डाल। हुण आदत नहीं छुटनी। कई बारी असी प्रभात फेरिया दे विच एक पंक्ति पढ़ जाने, कीड़ी ना बन दो रम प्रहलाद डोल जाता। जे प्रहलाद डुलिया हुंदा तो सतगुरु पातशाह कदी प्रहलाद की उदाहरण ना दिंदे कि राम जपो जी ऐसे ऐसे, ध्रुव प्रहलाद जपियो हर जैसे। जे प्रहलाद डोल गया फिर वो उदाहरण कहनू देनी है भी प्रहलाद वांगू डोल जियो। तो गुरु ग्रंथ साहब की बाणी तो यही गल आखदी है, सासना ते बालक गम ना करे। सासना आखदे ने तसीहां नूं, तसीहां तो प्रहलाद डरदा ही नहीं है। प्रहलाद कोठे विच रखिया बाहर दिया ताला, निरभउ बालक मूल ना डरई, मेरे अंतर गुरु गोपाला वह डरदा ही नहीं, उक्का ही नहीं डरदा। उन्हें तो मूह कह दिता, मुख कहां सतावो बार बार, प्रभ जल थल गिर किए पहाड़, इक राम ना छोड़ो गुरे गाल, मुख घर जाल भावें मार डाल। वह क्यों मौत तो डरेगा? प्रहलाद डुलण वाला नहीं है, प्रहलाद डरन वाला नहीं है। क्यों? क्योंकि आखदा मेरे पिता मेरी आदत बन गई है हुण राम कहण दी, आदत छुड़ाया छुट नहीं सकती। ते जो आदत बन जाती उदो डायमन सीखन लगिया भावें उचेच करनी पवे, गेयर बदलना है, रेस देनी है, पर जो ड्राइविंग आ जाती उदो सहज विच ही गड्डी चली जाती है, उचेच नहीं करनी पैंदी। फिर सोचना नहीं पैंदा ब्रेक लावा ना लावा, गेयर बदला ना बदला, सुभावक की गड्डी चल रही है। हाँ, धर्म की दुनिया के विच, धर्म की जिंदगी दे विच जो कोई मनुख शुभ कर्मां दा अभ्यास करता है वह अभ्यास सुभाव बन जाते हैं, फिर सहज विच जीवन चलता है। धर्मी बंदे नूं कहना नहीं पैंदा तू सच बोलनी याद रखी, झूठ नहीं बोलना, उन्हूं कहना नहीं पैंदा, वह जो बोलता सुभावक सच ही बोल जाता है। जो बोलता मिठे ही बोल बोलता है, जो बोलता सिफत ही बोल बोलता है। क्यों? क्योंकि उन्हें सारे विचों रब देखण का अभ्यास कर लिया। जे सारे ही मेरा प्रीतम बैठा है तो मैं किनू कबूल बोला, किनू माड़ा कमां, किदा हक खोवां? साजन दुष्ट जाके एक समन है, उहदी जिंदगी च इन्ना सहज आ गया कि दुश्मन मित्र एक समान हो गए ने। सारे चो रब देख के आखद सब गोबिंद है, सब गोबिंद है, गोबिंद बिन नहीं कोई। साजन दुष्ट जाके एक समान है, जेता बोलण तेता ज्ञान है। यह जब सुभाव पैदा हो गया, वह जो बोलता ज्ञान की गल बोलता है, जो बोलता रब की सिफत की बोलता है। साजन दुष्ट जाके एक समान है, जेता बोलण तेता ज्ञान है, जेता सुनना तेता नाम, जेता पिखन तेता ध्यान। जो सुनदे रब की ही गल सुनदे, जो देखदे रब नूं ही देखदे, उहदा ध्यान ही देखना ही उहदा ध्यान हो जांदा। ਸੁਣਨਾ ਹੀ ਉਹਦਾ ਸ਼ਬਦ ਹੋ ਜਾਂਦਾ ਹੈ, ਬੋਲਣਾ ਹੀ ਉਹਦਾ ਬਾਣੀ ਹੋ ਜਾਂਦਾ ਹੈ, ਉਹਦਾ ਦੇਖਣਾ ਹੀ ਰੱਬ ਹੋ ਜਾਂਦਾ ਹੈ। ਸਾਧਨ ਦੁਸ਼ਟ ਜਾ ਕੇ ਏਕ ਸਮਾਨੈ, ਜੇਤਾ ਬੋਲਣ ਤੇਤਾ ਗਿਆਨੈ, ਦੇਤਾ ਜੇਤਾ ਸੁਣਨਾ ਤੇਤਾ ਨਾਮ, ਜੇਤਾ ਪੇਖਣ ਤੇਤਾ ਧਿਆਨ, ਸਹਿਜੇ ਜਾਗਣ ਸਹਿਜੇ ਸੋਏ। ਉਹਨੂੰ ਹੁਣ ਰਾਤ ਸੌਣ ਲੱਗਿਆਂ ਗੋਲੀ ਨਹੀਂ ਖਾਣੀ ਪੈਂਦੀ, ਸਵੇਰੇ ਉੱਠਣ ਲੱਗਿਆਂ ਨੂੰ ਅਲਾਰਮ ਨਹੀਂ ਰੱਖਣਾ ਪੈਂਦਾ, ਸੁਭਾਵਿਕ ਹੀ ਸੌਂ ਜਾਂਦਾ, ਨੀਂਦ ਆ ਜਾਂਦੀ ਸੌਂ ਜਾਂਦਾ, ਜਾਗ ਖੁੱਲ ਜਾਂਦੀ ਉੱਠ ਜਾਂਦਾ। ਹੁਣ ਉਹਦਾ ਸੌਣਾ ਜਾਗਣਾ ਧਰਮ ਦੇ ਵਿੱਚ ਦਖਲ ਨਹੀਂ ਦਿੰਦਾ। ਕਿਆ ਸਵਣਾ ਕਿਆ ਜਾਗਣਾ ਗੁਰਮੁਖ ਤੇ ਪ੍ਰਵਾਨ, ਕਿਉਂ? ਕਿਉਂਕਿ ਜਿਨ੍ਹਾਂ ਸਾਸ ਗ੍ਰਾਸ ਨਾ ਵਿਸਰੈ ਤੇ ਪੂਰੇ ਪੁਰਖ ਪ੍ਰਧਾਨ। ਜਦੋਂ ਤਨ ਨੂੰ ਲੋੜ ਪਈ ਸੌ ਗਿਆ, ਜਦੋਂ ਨਹੀਂ ਲੋੜ ਉੱਠ ਗਿਆ, ਹਾਂ ਉਹਦਾ ਅੰਦਰ ਸਦਾ ਹੀ ਜਾਗਦਾ, ਰਾਮ ਪਿਆਰੇ ਸਦਾ ਜਾਗਿਆ, ਆਤਮਿਕ ਤੌਰ ਤੇ ਸਦਾ ਹੀ ਸੁਚੇਤ ਹੈ ਵਿਕਾਰਾਂ ਵੱਲੋਂ। ਸੁੱਤਾ ਹੋਵੇ ਸੁਪਨੇ ਵਿੱਚ ਵੀ ਸੁਚੇਤ ਹੈ, ਵਿਕਾਰਾਂ ਵਾਲੇ ਪਾਸੇ ਨਹੀਂ ਜਾਂਦਾ, ਜਾਗਦਾ ਹੋਵੇ ਉਹ ਤਾਂ ਵੀ ਸੁਚੇਤ ਹੈ। ਸਹਿਜੇ ਜਾਗਣ ਸਹਿਜੇ ਸੋਏ, ਸਹਿਜੇ ਹੋਤਾ ਜਾਏ ਸੋਏ, ਸਹਿਜ ਬੈਰਾਗ ਸਹਿਜੇ ਹੀ ਹੱਸਣਾ। ਸੁਭਾਵਿਕ ਹੀ ਬੈਰਾਗ ਵਿੱਚ ਆ ਜਾਂਦਾ, ਸੁਭਾਵਿਕ ਹੱਸ ਪੈਂਦਾ, ਸੁਭਾਵਿਕ ਹੀ ਸਹਿਜ ਦੇ ਵਿੱਚ ਹੀ ਉਹ ਰੱਬੀ ਬੈਰਾਗ ਵਿੱਚ ਆ ਜਾਂਦਾ, ਰੱਬ ਦੇ ਸਹਿਜ ਵਿੱਚ ਹੀ ਉਹ ਹੱਸ ਵੀ ਪੈਂਦਾ, ਖੁਸ਼ ਹੋ ਜਾਂਦਾ। ਉਹਦੀ ਖੁਸ਼ੀ, ਉਹਦਾ ਗਮ, ਉਹਦਾ ਰੋਣਾ, ਉਹਦਾ ਹੱਸਣਾ ਹੁਣ ਮਾਇਆ ਦੇ ਅਧੀਨ ਨਹੀਂ ਰਿਹਾ। ਬਸ ਇੱਕ ਗੁਰਮੁਖ ਮਨਮੁਖ ਵਿੱਚ ਕਾ ਬੜਾ ਵੱਡਾ ਅੰਤਰ ਹੈ। ਮਨਮੁਖ ਦੀ ਹਰ ਚੀਜ਼ ਉਧਾਰ ਦੀ ਹੈ, ਮਨਮੁਖ ਦਾ ਹਾਸਾ ਵੀ ਉਧਾਰ ਹੈ, ਮਨਮੁਖ ਦਾ ਰੋਣਾ ਵੀ ਉਧਾਰ ਹੈ, ਮਨਮੁਖ ਦੀ ਖੁਸ਼ੀ ਵੀ ਉਧਾਰੀ ਹੈ, ਗਮ ਵੀ ਉਧਾਰ ਹੈ, ਸੁੱਖ ਵੀ ਉਧਾਰਦਾ, ਦੁੱਖ ਵੀ ਉਧਾਰਦਾ, ਸਾਰਾ ਕੁਝ ਉਧਾਰਦਾ ਚੁੱਕੀ ਫਿਰਦਾ ਮਨਮੁਖ, ਉਹਦਾ ਆਪਣਾ ਕੁਛ ਨਹੀਂ ਹੈ। ਧਨ ਆਇਆ, ਦੌਲਤ ਆਈ ਝੋਲੀ ਦੇ ਵਿੱਚ, ਖੁਸ਼ ਹੋ ਗਿਆ। ਮਾਇਆ ਆਈ, ਹੱਸ ਪਿਆ, ਮਾਇਆ ਨੇ ਹਾਸਾ ਦੇ ਦਿੱਤਾ, ਮਾਇਆ ਦਾ ਉਧਾਰ ਦਾ ਹੱਸ ਹੈ। ਮਾਇਆ ਆਈ, ਚਾਰ ਪਦਾਰਥ ਇਕੱਠੇ ਕਰ ਲਏ, ਸੋਚਦਾ ਸੁਖੀ ਹੋ ਗਿਆ, ਮਾਇਆ ਦਾ ਉਧਾਰਾ ਸੁੱਖ ਹੈ। ਜਿਸ ਦਿਨ ਮਾਇਆ ਨੇ ਚਲੇ ਜਾਣੇ, ਆਪਣਾ ਸੁੱਖ ਨਾਲ ਲੈ ਜਾਣੇ, ਆਪਣੀ ਖੁਸ਼ੀ ਹਾਸਾ ਨਾਲ ਲੈ ਜਾਣੇ, ਇਹਨੇ ਕੀ ਕਰਨਾ? ਬਾਅਦ ਵਿੱਚ ਧਾ ਮਾਰ ਕੇ ਰੋਣਾ, ਮੇਰਾ ਮੈਂ ਲੁੱਟਿਆ ਗਿਆ, ਮੇਰਾ ਐਡਾ ਨੁਕਸਾਨ ਹੋ ਗਿਆ। ਜਾਂਦੇ ਜਾਂਦੇ ਮਾਇਆ ਸੁੱਖ ਲੈ ਗਈ, ਦੁੱਖ ਝੋਲੀ ਚ ਪਾ ਗਈ, ਇਹਦਾ ਮਤਲਬ ਮਾਇਆ ਕਰਕੇ ਸੁੱਖ ਸੀ, ਮਾਇਆ ਚਲੀ ਗਈ, ਹੁਣ ਮਾਇਆ ਦੀ ਅਣਹੋਂਦ ਕਰਕੇ ਦੁੱਖ ਹੈ, ਮਾਇਆ ਦਾ ਉਧਾਰਾ ਦੁੱਖ ਹੈ। ਮਾਇਆ ਸੀ, ਹੱਸ ਰਿਹਾ ਸੀ, ਮਾਇਆ ਚਲੀ ਗਈ, ਰੋਣ ਲੱਗ ਪਿਆ। ਮਾਇਆ ਸੀ, ਬੜਾ ਖੁਸ਼ ਸੀ, ਮਾਇਆ ਚਲੀ ਗਈ, ਉਦਾਸ ਹੋ ਗਿਆ। ਮਾਇਆ ਦਾ ਹੀ ਸੁੱਖ ਦਿੱਤਾ ਹੋਇਆ, ਮਾਇਆ ਦਾ ਹੀ ਦੁੱਖ ਦਿੱਤਾ ਹੋਇਆ, ਮਾਇਆ ਦਾ ਉਧਾਰ ਹਾਸਾ, ਮਾਇਆ ਦਾ ਉਧਾਰ ਰੋਣਾ, ਉਧਾਰ ਦੀ ਜ਼ਿੰਦਗੀ ਚੱਲ ਰਹੀ ਸੀ ਇਹਦੀ। ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੇ ਦੇਖੇ ਸੁਣੇ ਬੋਲੇ, ਦੌਰਿਓ ਫਿਰਤ ਹੈ, ਜਬ ਕੱਛ ਪਾਵੇ ਤਬ ਗਰਬ ਕਰਤ ਹੈ। ਕੁਛ ਮਿਲ ਜਾਏ ਹੰਕਾਰੀ ਹੋ ਜਾਂਦਾ, ਮੇਰੇ ਵਰਗਾ ਕੌਣ? ਜਬ ਕੱਛ ਪਾਵੇ ਤਬ ਗਰਬ ਕਰਤ ਹੈ, ਮਾਇਆ ਗਈ ਤਬ ਰੋਵਣ ਲਗਤ ਹੈ, ਮਾਇਆ ਚਲੀ ਜਾਂਦੀ ਧਾ ਮਾਰ ਕੇ ਰੋਣ ਲੱਗ ਪੈਂਦਾ। ਮਾਇਆ ਦਾ ਦਿੱਤਾ ਹੀ ਰੋਣਾ ਉਧਾਰ ਦਾ। ਉਹ ਸਿਆਣਿਆਂ ਨੇ ਬੜਾ ਚੁਣ ਕੇ ਨਾਮ ਇਹਦਾ ਰੱਖਿਆ ਦੌਲਤ ਦਾ। ਦੌਲਤ ਦਾ ਅਰਥ ਹੀ ਹੁੰਦਾ ਦੋ ਲੱਤਾਂ ਵਾਲੀ। ਮਾਇਆ ਦੌਲਤ ਇੱਕ ਲੱਤ ਪਿੱਠ ਵਿੱਚ ਮਾਰ ਦੇਵੇ, ਫਿਰ ਛਾਤੀ ਅਗਾਂਹ ਨੂੰ, ਮੁੱਛਾਂ ਤਾਂ ਨੂੰ, ਬਾਹਾਂ ਪਿਛਾਂ ਨੂੰ ਤੁਰਿਆ ਨਰ ਘੂਰ ਘੂਰ ਕੇ ਜਣੇ ਖੜੇ ਨੂੰ ਘੂਰਦਾ ਚਲਾ ਜਾਂਦਾ। ਇਸ ਤਰ੍ਹਾਂ ਤੁਰਦਾ ਮਨ ਨੂੰ ਜਿਵੇਂ ਖਾਲ ਟੱਪਣੀ ਹੋਵੇ ਕੋਈ। ਉਹੀ ਦੌਲਤ ਦੂਜੀ ਲੱਤ ਪੇਟ 'ਚ ਮਾਰ ਜਾਏ, ਫਿਰ ਬਾਹਾਂ ਅਗਾਂਹ ਨੂੰ, ਮੁੱਛਾਂ ਠਾਂ ਨੂੰ, ਛਾਤੀ ਪਿਛਾਂ ਨੂੰ, ਫਿਰ ਤੁਰਿਆ ਨਰ ਝੂਰ ਝੂਰ ਕੇ ਜਣੇ ਖੜੇ ਨੂੰ ਨਮਸਕਾਰ ਕਰਦਾ ਤੁਰਿਆ ਜਾਂਦਾ। ਫਿਰ ਪਹਿਲਾਂ ਚੋਟ ਲੱਗ ਗਈ, ਦੁਖੀ ਹੋ ਗਿਆ। ਕਿਉਂ ਦੁਖੀ ਹੋਇਆ? ਇਹ ਮੈਂ ਇਸ ਬੰਦੇ ਤੋਂ ਦੁਖੀ ਹੋ ਗਿਆ, ਇਸ ਬੰਦੇ ਨੇ ਤੇਰਾ ਕੀ ਵਿਗਾੜਿਆ? ਕਹਿਣ ਲੱਗਾ ਵਿਗਾੜਿਆ ਕੁਛ ਨਹੀਂ, ਇਹਨੇ ਖਲੋ ਕੇ ਸਤਿ ਸ਼੍ਰੀ ਅਕਾਲ ਨਹੀਂ ਕੀਤੀ, ਮੈਨੂੰ ਫਤਿਹ ਨਹੀਂ ਬੁਲਾਈ, ਨਮਸਕਾਰ ਨਹੀਂ ਕੀਤੀ, ਇਹਨੇ ਜੀ ਚੋਟ ਲੱਗ ਗਈ, ਉਹਨੇ ਵਿਚਾਰ ਨੇ ਕਿਹਾ ਜੀ ਕੁਛ ਨਹੀਂ। ਹੁਣ ਜਣੇ ਖੜੇ ਜੀ ਆਪ ਨਮਸਕਾਰਾ ਕਰਦਾ ਤੁਰਿਆ ਜਾਂਦਾ। ਮਾਇਆ ਕੇ ਦੋ ਦਾਉ ਹੈ, ਦੋਏ ਕਰਨ ਜੁੱਤ ਮਾਰ, ਆਏ ਤੋ ਵਰਾਏ ਨਰ, ਜਾਏ ਕਰੇ ਖੁਆਰ, ਜਾਏ ਕਰੇ ਖੁਆਰ, ਤੁਰੈ ਨਰ ਝੂਰ ਝੂਰ ਕੈ, ਆਵੇ ਬੜੇ ਅਹੰਕਾਰ, ਤੁਰੈ ਨਰ ਘੂਰ ਘੂਰ ਕੈ, ਬਿਨ ਸੰਤਨ ਦੁਕਾਰ ਹੈ ਸੰਤਨ ਫੁਰਮਾਇਆ, ਮੂਰਖ ਕੋ ਦੁੱਖ ਦੇਤ ਆਵਦੀ ਜਾਪਦੀ ਮਾਇਆ। ਮੂਰਖ ਨੂੰ ਦੁੱਖ ਦਿੰਦੀ ਹੈ ਮਾਇਆ। ਦੌਲਤ ਦੇ ਦੋ ਲੱਤਾਂ ਨੇ, ਲੱਤ ਪਿੱਠ ਚ ਪੈ ਜਾਏ ਹੰਕਾਰੀ ਹੋ ਜਾਂਦਾ, ਪੇਟ 'ਚ ਪੈ ਜਾਏ ਉਦਾਸ ਹੋ ਜਾਂਦਾ ਹੈ। ਮਾਇਆ ਦੀ ਉਧਾਰ ਦੀ ਜ਼ਿੰਦਗੀ, ਧਰਮੀ ਬੰਦੇ ਦੀ ਜ਼ਿੰਦਗੀ ਆਪਣੀ ਹੈ, ਉਹਦਾ ਸੁੱਖ ਆਪਣਾ, ਦੁੱਖ ਆਪਣਾ, ਖੁਸ਼ੀ ਗਮ ਹਾਸਾ ਰੋਣਾ ਸਭ ਕੁਛ ਆਪਣਾ ਹੈ। ਉਹ ਰਾਜ ਸਿੰਘਾਸਨ 'ਤੇ ਬੈਠਾ ਹੋਵੇ, ਤਖਤ ਦੇ ਉੱਪਰ ਸੁਸ਼ੋਭਿਤ ਹੋਵੇ, ਸੀਸ ਤੇ ਚੌਰ ਛਤਰ ਝੂੜਦੇ ਆਉਣ, ਕਦਮਾਂ ਵਿੱਚ ਧਨ ਦੌਲਤ ਦੇ ਢੇਰ ਲੱਗੇ ਹੋਣ, ਦੁਨੀਆ ਮੱਥੇ ਟੇਕਦੀ ਹੋਵੇ, ਮਾਇਆ ਦੀ ਕਮੀ ਨਾ ਹੋਵੇ, ਉਹ ਰਾਜ ਸਿੰਘਾਸਨ 'ਤੇ ਬੈਠਾ ਵੀ ਰੱਬੀ ਬਰਾਗ ਵਿੱਚ ਰੋਈ ਜਾਂਦਾ, ਜ਼ਬਾਨ ਤੋਂ ਬਚਨ ਬੋਲੀ ਜਾਂਦਾ, ਮੋਹਨ ਨੀਂਦ ਨਾ ਆਵੇ, ਹਾਵੇ ਹਾਵੇ ਮੈਨੇ ਮੈਂ ਹੋਕੇ ਲੈਣਾ, ਹਾਰ ਬਸਤਰ ਅਭਰਨ ਕੀਨੇ, ਹਾਰ ਬਸਤਰ ਕਜ਼ਰ ਅਭਰਨ ਕੀਨੇ, ਮੈਂ ਹੋਕੇ ਲੈ ਕੇ ਰੋਣਾ ਵਾਂ ਉਸ ਮਾਲਕ ਦੀ ਯਾਦ ਵਿੱਚ। ਬੈਠਾ ਰਾਜ ਸਿੰਘਾਸਨ 'ਤੇ ਹੈ, ਕਦਮਾਂ ਵਿੱਚ ਧਨ ਦੇ ਢੇਰ ਲੱਗੇ ਹੋਏ ਨੇ, ਮੋਹਨ ਨੀਂਦ ਨਾ ਆਵੇ ਹਾਵੇ, ਕਹਾਰ ਕਜਰ ਬਸਤਰ ਅਭਰਨ ਕੀਨੇ, ਉਡੀਨੀ 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 ਕਬ ਘਰ ਆਵੇ ਰੀ। ਅੱਜ ਰਾਜ ਸਿੰਘਾਸਨ ਨਹੀਂ ਹੈ, ਅੱਜ ਸਿੰਘਾਸਨ ਦੀ ਬਜਾਏ ਤੱਤੀ ਤਵੀ ਹੈ, ਅੱਜ ਸੀਸ ਤੇ ਚੌਰ ਛਤਰ ਦੀ ਝੂਲਦੇ, ਸੀਸ ਤੇ ਗਰਮ ਰੇਤ ਦੇ ਕੜਛੇ ਭਰ ਭਰ ਪੈਂਦੇ ਨੇ, ਧਨ ਦੌਲਤ ਦੇ ਢੇਰ ਨਹੀਂ ਕਦਮਾਂ 'ਚ ਲੱਗੇ ਹੋਏ, ਅੱਜ ਉੱਬਲ ਦੀ ਦੇਗ 'ਚ ਬੈਠੇ ਨੇ, ਅੱਜ ਤੱਤੀ ਤਵੀ 'ਤੇ ਬੈਠੇ ਨੇ, ਸੀਸ ਤੇ ਗਰਮ ਰੇਤ ਦੇ ਕੜਛੇ ਪੈ ਰਹੇ ਨੇ। ਮਾਇਆ ਅੱਜ ਚਲੀ ਗਈ ਕਿ ਗੁਰੂ ਨੂੰ ਦੁਖੀ ਕਰ ਗਈ? ਗੁਰੂ ਦਾ ਬਰਾਗ ਵੀ ਆਪਣਾ ਸੀ, ਦੁਨਿਆਵੀ ਧਨ ਦੌਲਤ ਪਦਾਰਥ ਰਾਜ ਭਾਗ ਦੇ ਵਿੱਚ ਵੀ ਗੁਰੂ ਬਰਾਗ ਦੇ ਵਿੱਚ, ਤੇ ਗੁਰੂ ਦੀ ਖੁਸ਼ੀ ਵੀ ਆਪਣੀ ਹੈ। ਤੱਤੀ ਤਵੀ 'ਤੇ ਬੈਠੇ ਨੇ, ਅੱਜ ਮਾਇਆ ਨਹੀਂ, ਧਨ ਦੌਲਤ ਨਹੀਂ, ਕੋਈ ਚੀਜ਼ ਨਹੀਂ ਰਹੀ। ਸਿੰਘਾਸਨ ਦੀ ਬਜਾਏ ਤਵੀ, ਚੌਰ ਛੱਤਰ ਦੀ ਬਜਾਏ ਗਰਮ ਰੇਤ ਦੇ ਕੜਛੇ। ਕੋਈ ਸਤਿਗੁਰੂ ਨੂੰ ਪੁੱਛ ਕੇ ਦੇਖੇ, ਸਤਿਗੁਰੂ ਹੁਣ ਦੁਖੀ ਹੋ ਗਏ ਹੋ? ਕਹਿਣ ਲੱਗੇ, ਨਹੀਂ, ਸੁੱਖ ਮੇਰਾ ਆਪਣਾ, ਤੇਰਾ ਕੀ ਆ ਮਿੱਠਾ ਲੱਗੇ, ਹਰ ਨਾਮ ਪਦਾਰਥ ਨਾਨਕ ਮੰਗੇ, ਤੇਰੀ ਰਜ਼ਾ ਬੜੀ ਮਿੱਠੀ ਹੈ, ਉਲਾਮ ਨੂੰ ਮੈਂ ਕਾਹੂ ਨਾ ਦਿਓ, ਮਨ ਮੀਠ ਤੁਹਾਰੋ ਕੀਓ। ਮੈਂ ਕੋਈ ਉਲਾਮਾ ਨਹੀਂ ਦਿੰਦਾ, ਮੈਨੂੰ ਰੱਬ ਦੀ ਰਜ਼ਾ ਬਹੁਤ ਮਿੱਠੀ ਲੱਗਦੀ ਹੈ। ਉਹ ਤੱਤੀ ਤਵੀ 'ਤੇ ਬੈਠੇ ਵੀ ਮੁਸਕਰਾ ਰਹੇ ਨੇ, ਹੱਸ ਰਹੇ ਨੇ, ਉਹਨਾਂ ਦਾ ਹਾਸਾ ਆਪਣਾ, ਉਹਨਾਂ ਦਾ ਬੈਰਾਗ ਆਪਣਾ, ਬੋਲਣਾ ਆਪਣਾ, ਚੁੱਪ ਕਰਨਾ ਆਪਣਾ। ਮੌਜ ਵਿੱਚ ਆਉਂਦੇ ਨੇ, ਹੱਸ ਪੈਂਦੇ ਨੇ, ਮੌਜ ਵਿੱਚ ਆਉਂਦੇ ਨੇ, ਰੋ ਪੈਂਦੇ ਨੇ, ਮੌਜ ਵਿੱਚ ਆ ਜਾਣ ਚੁੱਪ ਵੀ ਕਰ ਜਾਂਦੇ ਨੇ। ਰੰਗ ਹੱਸੇ ਰੰਗ ਰੋਵੇ, ਚੁੱਪ ਵੀ ਕਰ ਜਾਹੇ, ਪਰਵਾਹ ਨਾਹੀਂ ਕਿਸੇ ਤੇਰੀ, ਬਾਜ ਸੱਚੇ ਨਾਹੀਂ। ਰੱਬ ਤੋਂ ਬਿਨਾਂ ਹੋਰ ਕਿਸੇ ਮਾਇਆ ਦੀ ਪਰਵਾਹੀ ਨਹੀਂ ਕਰਦੇ ਹੋ। ਇਹ ਸਹਿਜ ਦੀ ਅਵਸਥਾ, ਸਹਿਜੇ ਜਾਗਣ ਸਹਿਜੇ ਸੋਏ, ਸਹਿਜੇ ਹੋਤਾ ਜਾਏ ਸੋ ਹੋਏ, ਸਹਿਜ ਬੈਰਾਗ ਸਹਿਜੇ ਹੀ ਹੱਸਣਾ, ਸਹਿਜੇ ਚੂਪ ਸਹਿਜੇ ਹੀ ਜਪਣਾ। ਕਦੀ ਸੁਭਾਵਕ ਚੁੱਪ ਕਰ ਜਾਂਦੇ ਨੇ, ਕਦੀ ਸੁਭਾਵਕ ਰੱਬ ਦੀ ਸਿਫਤ ਬੋਲ ਲੈਂਦੇ ਨੇ। ਸਹਿਜੇ ਭੋਜਨ ਸਹਿਜੇ ਭਾਓ, ਸਹਿਜੇ ਮਿਟਿਓ ਸਗਲ ਦੁਰਾਓ, ਸਹਿਜੇ ਹੋਵਾ ਸਾਧੂ ਸੰਗ, ਸਹਿਜ ਮਿਲਿਓ ਪਾਰ ਬ੍ਰਹਮ ਨਿਸ਼ੰਗ। ਸੁਭਾਵਕ ਹੀ ਰੱਬ ਵਿੱਚ ਭੇਦ ਹੋ ਜਾਂਦੇ ਨੇ, ਸਹਿਜ ਦੀ ਅਵਸਥਾ ਆ ਜਾਂਦੀ ਹੈ, ਅਡੋਲਤਾ ਦੀ ਅਵਸਥਾ ਆ ਜਾਂਦੀ ਹੈ। ਔਰ ਇੱਥੇ ਗੱਲ ਹੋਰ ਕਵਾਂ, ਸਹਿਜ ਸ਼ਬਦ ਅਸੀਂ ਹਰ ਇੱਕ ਨੂੰ ਹੀ ਦੇ ਦਿੱਤਾ। ਕੋਈ ਵੀ ਉੱਠ ਕੇ ਕਹਿ ਦਿੰਦਾ ਮੈਂ ਸਹਿਜਧਾਰੀ ਹੋ ਗਿਆ, ਨਹੀਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ ਜਿਹਦੀ ਸਹਿਜ ਦੀ ਚੌਥੇ ਪਦ ਦੀ ਅਵਸਥਾ ਹੈ ਨਾ, ਸਹਿਜਧਾਰੀ ਹੋਵੇ। ਜਿਹੜਾ ਜੇ ਗੁਰੂ ਵਾਲਾ ਹੀ ਨਹੀਂ ਬਣਿਆ ਹੋਏਗਾ, ਚੌਥੀ ਅਵਸਥਾ 'ਤੇ ਉਹਨੇ ਕਿਵੇਂ ਪਹੁੰਚ ਜਾਣਾ ਹੈ? ਇਹ ਬੜੀ ਉੱਚੀ ਅਵਸਥਾ ਹੈ, ਹਰ ਕੋਈ ਸਹਿਜਧਾਰੀ ਨਹੀਂ ਹੈ। ਕਰਮੀ ਸਹਿਜ ਨਾ ਉਪਜੈ, ਵਿਣ ਸਹਿਜੇ ਸਹਿਸਾ ਨਾ ਜਾਏ, ਨਹਿ ਜਾਏ ਸਹਿਸਾ ਕਿਤੇ ਸੰਜਮ, ਰਹੇ ਕਰਮ ਕਮਾਏ, ਸਹਿਜ ਸਹਿਜ ਜਿਉ ਮਲੀਨ ਹੈ, ਕਿਤ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ, ਹਰ ਸੇ ਰੋਹ ਚਿਤ ਲਾਏ, ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ। ਗੁਰੂ ਦੀ ਕਿਰਪਾ ਨਾਲ ਸਹਿਜ ਦੀ ਅਵਸਥਾ ਆਉਂਦੀ ਹੈ, ਉਹ ਸਹਿਜਧਾਰੀ ਹੁੰਦਾ ਜਿਹਨੇ ਸਹਿਜ ਧਾਰਨ ਕਰ ਲਿਆ। ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ, ਇਹ ਸਹਿਸਾ ਇਹ ਵਜਾਏ। ਉਹ ਹੈ ਸਹਿਜਧਾਰੀ ਜਿਹੜਾ ਗੁਰੂ ਵਾਲਾ ਬਣ ਕੇ, ਜਿਹਨੇ ਕਰਮਾਂ ਦਾ ਅਭਿਆਸ ਕੀਤਾ, ਕਰਮ ਆਦਤ ਬਣੇ, ਆਦਤ ਸੁਭਾਅ ਬਣੀ, ਸੁਭਾਅ ਵਿੱਚ ਸਹਿਜ ਆ ਗਿਆ, ਅਡੋਲਤਾ ਆ ਗਈ, ਸਮਝ ਲਓ ਉਹ ਸਹਿਜਧਾਰੀ ਹੋ ਗਿਆ, ਚੌਥੀ ਅਵਸਥਾ 'ਤੇ ਪਹੁੰਚ ਗਿਆ। ਉਹਦੀ ਅਵਸਥਾ ਸਹਿਜ ਵਾਲੀ ਹੈ, ਜਿਹਨੂੰ ਆਖਦੇ ਨੇ ਗੁਰਬਾਣੀ ਵਿੱਚ ਰਜ ਗੁਣ ਤਮ ਗੁਣ ਸਤ ਗੁਣ ਕਹੀਏ, ਇਹ ਤੇਰੀ ਸਭ ਮਾਇਆ, ਚੌਥੇ ਪਦ ਕੋ ਜੋ ਨਰ ਚੀਨੈ ਤਿਨ ਹੀ ਪਰਮ ਪਦ ਪਾਇਆ। ਅਗਮ ਰੂਪ ਕਾ ਮਨ ਮੈਂ ਥਾਨਾ, ਗੁਰਪ੍ਰਸਾਦ ਕਿਸੇ ਕਿਨੇ ਬਿਰਲੇ ਜਾਨਾ, सहज कथा के अमृत कुंडा तिसे प्राप्त जिस ले पुंजा तै अनद बाणी थान निराला। कह लगे ओ अवस्था ऐसी है ताकि तुन मोह गोपाला तै सहज अखारे अनेक अनंता पार ब्रह्म के संगी संता हरख अनंत सोग नहीं पिया सो घर घर मने रुतबा सहज दा हरख अनंत जिद अनंत ही हरख है बेअंत खुशी जिदी गिनती नहीं आनंद ही आनंद है जिथे उकई सोग नहीं हरख अनंत सोग नहीं बिया सो घर गुर नानक को दिया। ओ वाला घर ओ रुतबा ओ सहज वाली अवस्था मैनु गुरु ने दे दी ओ अडोलता वाली अवस्था मिल गई हुण मन डोलदा नहीं। साडी जिंदगी चार दिन सुख ना मिले डोल जाने आ चार दिन काम ना मिले साड़ी दस्तार गवाच जाती है चार दिन पैसे ना मिलन गरीबी आ जाए साड़े केस गवाच जाते हैं चार दिन साड़ी जिंदगी सुख ना रहे असि गुरु भी छड़ जाने कबर ते दीवा जगाण तुर पैने पिपल मत्था टेकन चल पैने नहीं अडोल सहज वह होंगे जेड़ा कभी डोलता नहीं जिन्हों गुरबाणी ने कह दिता तू दाना तू अब चल तू ही तू जात मेरी पाती तू अडोल कदे डोले नहीं ता हम कह सीता ती तू डोलदा नहीं मैं तेरे नाल जुड़ के मैं भी अडोल हो गया हुण मैं भी नहीं डोलदा दुनिया इधर दी उधर हो जाए मैं हुण सहज अडोलता विच आ गया दुनियावी सुख दुख खुशी गमी मैनूं डुलाई नहीं सकदे गोहज कथा ਇਹ ਗੁਰਤੇ ਜਾਣੀ ਤੈ ਮਰਨ ਨਾ ਜੀਵਨ ਸੋਗ ਨਾ ਹਰਖਾ ਸਾਸ ਨਾਮ ਦੀ ਅੰਮ੍ਰਿਤ ਵਰਖਾ ਉਸ ਧਰਮੀ ਦੀ ਜ਼ਿੰਦਗੀ ਵਿੱਚ ਸੱਚੇ ਨਾਮ ਦੀ ਵਰਖਾ ਚੱਲਦੀ ਰਹਿੰਦੀ ਹੈ ਝਿਮਝਮੀ ਨਾਮ ਦੀ ਬਰਸਾਤ ਵਿੱਚ ਉਹਦਾ ਮਨ ਭਿੱਜਿਆ ਹੀ ਰਹਿੰਦਾ ਗੋਹ ਚ ਕਥਾ ਇਹ ਗੁਰਤੇ ਜਾਣੀ ਕਹਿਣ ਲੱਗੇ ਗੁਰੂ ਰਾਹੀਂ ਇਹ ਭੇਤ ਵਾਲੀ ਕਥਾ ਸਮਝ ਲਈ ਗੋਹ ਚ ਮੈਨੇ ਗੁੱਝੀ ਭੇਤ ਵਾਲੀ ਗੁਰੂ ਨੇ ਜ਼ਿੰਦਗੀ ਦਾ ਰਹੱਸ ਸਮਝਾ ਦਿੱਤਾ ਸੁੱਖ ਪਿੱਛੇ ਦੌੜਦਾ ਦੁੱਖ ਨਾਲ ਆਉਂਦਾ ਸੁੱਖ ਦਾ ਸਿੱਕਾ ਸੁੱਟ ਦੇ ਦੁੱਖ ਵੀ ਚਲਾ ਜਾਏਗਾ ਇਹਦੀ ਬਜਾਏ ਤੂੰ ਇੱਕ ਰੱਬ ਆਨੰਦ ਨਾਲ ਜੁੜ ਜਾਏ ਜ਼ਿੰਦਗੀ ਵਿੱਚ ਸਹਿਜ ਪ੍ਰਗਟ ਹੋ ਜਾਏਗਾ ਗੁਹਜ ਕਥਾ ਇਹ ਗੁਰ ਤੇ ਜਾਣੀ ਨਾਨਕ ਬੋਲੇ ਹਰ ਹਰ ਬਾਣੀ ਉਹ ਕਿਹੜੀ ਗੁਹਜ ਕਥਾ ਹੈ ਕਿ ਪੰਜਵੇਂ ਗੁਰੂ ਨਾਨਕ ਆਖਦੇ ਨੇ ਮੈਂ ਹਰੀ ਦੀ ਬਾਣੀ ਹੀ ਬੋਲਦਾ ਵਾਂ ਰੱਬ ਦੀ ਸਿਫਤ ਨਾਲ ਜੁੜ ਗਿਆ ਵਾਂ ਉਹਦੀ ਸਿਫਤ ਵਿੱਚ ਜੁੜ ਕੇ ਮੈਂ ਸਹਿਜ ਵਿੱਚ ਆ ਗਿਆ ਬੇਅੰਤ ਭੁੱਲਾਂ ਸਿਮਾ ਕਰਨੀਆਂ ਸਤਿਗੁਰੂ ਸਮੂਹ ਨੂੰ ਨਾਮ ਦੀ ਦਾਤ ਗੁਰਸਿੱਖੀ ਵਾਲਾ ਜੀਵਨ ਦੇਣ ਮਿਲ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ